खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशप 6472903773 6472903773।
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੁਡੀ ਨਾਗਰਾ WTUR 770 AM ਤੇ ਰੌਣਕ ਪੰਜਾਬ ਦੇ ਜ਼ਰੀਏ ਤੁਸੀਂ ਸਾਨੂੰ ਪਿਛਲੇ ਕੋਈ 18 ਸਾਲਾਂ ਤੋਂ ਸੁਣਦੇ ਹੋ ਤੇ ਹੁਣ ਆਪਣਾ ਵੀਕਡੇ ਦਾ ਸਮਾਂ ਜਿਹੜਾ ਅਰਲੀ ਮਾਰਨਿੰਗ ਸਵੇਰੇ 8 ਤੋਂ 9 8 AM ਟੂ 9 AM ਜਿਹੜਾ ਜੀ ਤੁਸੀਂ ਮੰਡੇ ਟੂ ਫਰਾਈਡੇ ਸੁਣਿਆ ਕਰੋਗੇ। ਵੀਕਐਂਡ ਤੇ ਸੈਟਰਡੇ 11 ਤੋਂ 1 ਤੇ ਸੰਡੇ 11 ਤੋਂ 1 ਪੰਜਾਬ ਤੋਂ ਕਿੱਥੇ ਵੱਖੋ ਵੱਖਰੇ ਸਾਡੇ ਨਾਲ ਰਿਪੋਰਟਰ ਸਾਂਝ ਪਾਇਆ ਕਰਨਗੇ ਤੇ ਇੱਥੇ ਵੀ ਆਪਾਂ ਕਰੰਟ ਇਸ਼ੂ ਜਿਹੜੇ ਵਿਸ਼ਿਆਂ ਤੇ ਗੱਲਬਾਤ ਕਰਿਆ ਕਰਾਂਗੇ। ਤੁਸੀਂ ਵੀ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਵਾਉਣਾ ਚਾਹੁੰਦੇ ਹੋ, ਬਹੁਤ ਖੁਸ਼ੀ ਹੋਵੇਗੀ। 416-303-4444 416-303-4444 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਪੜ ਪੜ ਆਲਮ ਫਾਜ਼ਿਲ ਹੋਇਓ, ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ। ਜਾ ਜਾ ਬੜਦਾ ਮੰਦਰ ਮਸੀਤੀ, ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ। ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ, ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਸੱਤ ਸੌ ਸੱਤਰ AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਤੁਹਾਡੀ ਸੇਵਾ ਦੇ ਵਿਚ ਮੈਂ ਹਾਜ਼ਰ ਹੁੰਦਾ, ਜਿਸ ਦੇ ਵਿਚ ਵੱਖ ਵੱਖ ਟੌਪਿਕਸ ਨੂੰ ਆਪਾਂ ਬੜੇ ਸਿੰਪਲ ਤਰੀਕੇ ਦੇ ਨਾਲ ਡਿਸਕਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਸਾਰੇ ਜਿਹੜੇ ਟੌਪਿਕਸ ਹੁੰਦੇ ਨੇ ਉਹ ਰੂਹਾਨੀਅਤ ਨਾਲ ਸੰਬੰਧਿਤ ਹੁੰਦੇ ਨੇ, ਵੱਖ ਵੱਖ ਧਰਮਾਂ ਦੇ ਵਿਚੋਂ ਉਨ੍ਹਾਂ ਦੀਆਂ ਕੋਟੇਸ਼ਨਸ ਲਈਆਂ ਜਾਂਦੀਆਂ ਨੇ। ਕੁਝ ਪੋਲੀਟੀਕਲ ਟੌਪਿਕਸ ਵੀ ਹੁੰਦੇ ਨੇ, ਪੋਲੀਟਿਕਸ ਨਾਲ ਸੰਬੰਧਿਤ ਹੁੰਦੇ ਨੇ, ਜਿੱਥੇ ਕਿੱਥੇ ਵੀ ਇਲੈਕਸ਼ਨ ਹੁੰਦੀਆਂ, ਚਾਹੇ ਉਹ ਅਮਰੀਕਾ ਹੈ, ਕੈਨੇਡਾ ਜਾਂ ਇੰਡੀਆ ਹੈ, ਪਾਕਿਸਤਾਨ ਹੈ, ਉਨ੍ਹਾਂ ਦੀਆਂ ਇਲੈਕਸ਼ਨਸ ਨੂੰ ਵੀ ਬੜੇ ਸੰਖੇਪ ਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ। ਮੈਡੀਕਲ ਦੀਆਂ ਗੱਲਾਂ ਕਰਦੇ ਹਾਂ, ਜਦੋਂ ਕਦੇ ਵੀ ਡਾਕਟਰਾਂ ਕੁਝ ਆਉਂਦੇ ਨੇ ਤਾਂ ਉਨ੍ਹਾਂ ਨਾਲ ਤੁਹਾਡੀ ਲਾਈਵ ਤੁਹਾਡੇ ਕੁਐਸਚਨ ਲਏ ਜਾਂਦੇ ਨੇ, ਤੁਹਾਡੀਆਂ ਬਿਮਾਰੀਆਂ ਦੇ ਉੱਤਰ ਦਿੱਤੇ ਜਾਂਦੇ ਨੇ। ਇਸੇ ਤਰ੍ਹਾਂ ਹੀ ਹੋਰ ਟੌਪਿਕਸ ਨੇ, ਪਰ ਇਹ ਸਾਰੇ ਕੁੱਲ ਮਿਲਾ ਕੇ ਜਿਹੜੇ ਜਿੰਨੇ ਵੀ ਟੌਪਿਕਸ ਹੁੰਦੇ ਨੇ ਉਹ ਜਾਂ ਸਾਡੀ ਬਾਡੀ ਨਾਲ ਸੰਬੰਧਿਤ ਹੁੰਦੇ ਨੇ, ਜਿਵੇਂ ਕਿ ਸਾਡੀ ਹੈਲਥ ਇਸ਼ੂ ਹੈ, ਜਾਂ ਸਾਡੇ ਮਾਇੰਡ ਦੇ ਨਾਲ ਹੁੰਦੇ ਨੇ। ਇਸੇ ਕਰਕੇ ਇਸ ਦਾ ਨਾਂ ਮਾਇੰਡ ਐਂਡ ਬਾਡੀ ਰੱਖਿਆ ਤੇ ਮੈਨੂੰ ਇਹ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਤੱਕ ਯੂਟਿਊਬ ਦੇ ਉੱਪਰ ਮੇਰੇ ਮੋਰ ਦੈਨ ਜਿਹੜੇ 5.5 ਲੱਖ ਤੋਂ ਉੱਪਰ ਰਜਿਸਟਰਡ ਵਿਊਅਰਸ ਨੇ, ਲਗਭਗ 40,000 ਦੇ ਸਬਸਕ੍ਰਾਈਬਰ ਨੇ। ਸੋ ਉਹ ਵੀ ਬੜਾ ਪਾਪੂਲਰ ਹੈ, ਉਹਦੇ ਵਿਚ ਛੋਟੇ ਛੋਟੇ ਟੌਪਿਕਾਂ ਨੂੰ ਲੈ ਕੇ ਮੈਂ ਗੱਲਬਾਤ ਕਰਦਾ। ਜਦੋਂ ਵੀ ਕਦੇ ਤੁਸੀਂ ਕੋਈ ਯੂਟਿਊਬ ਚੈਨਲ ਦੇ ਉੱਤੇ ਮੇਰਾ ਕੋਈ ਟੌਪਿਕ ਦੇਖਣਾ ਹੋਵੇ ਤਾਂ ਮੇਰਾ ਨਾਂ ਪਾ ਲਿਆ ਕਰੋ, ਡਾਕਟਰ ਨਰਿੰਦਰ ਰਵੀ ਗੋਇਲ ਯੂਟਿਊਬ ਹੋ ਜਾਏਗਾ। ਫਿਰ ਤੁਸੀਂ ਜਿਹੜੇ ਵੀ ਜਿੰਨੇ ਵੀ ਮੈਂ ਅੱਜ ਤੱਕ ਆਲਮੋਸਟ ਰਫਲੀ ਅਬਾਊਟ 400 ਦੇ ਨਜ਼ਦੀਕ ਮੈਂ ਆਪਣੇ ਵੀਲੌਗਸ ਕੀਤੇ ਨੇ, ਤੁਸੀਂ ਦੇਖ ਤੇ ਸੁਣ ਸਕਦੇ ਹੋ। ਇੱਕ ਮੇਰੀ ਬੇਨਤੀ ਕਿ ਜੇ ਤੁਹਾਨੂੰ ਪ੍ਰੋਗਰਾਮ ਚੰਗੇ ਲੱਗਣ ਤਾਂ ਕਾਈਂਡਲੀ ਉਹਨੂੰ ਸਬਸਕ੍ਰਾਈਬ ਵੀ ਕਰੋ ਤੇ ਸ਼ੇਅਰ ਵੀ ਕਰ ਦਿਆ ਕਰੋ। ਅੱਜ ਦਾ ਜਿਹੜਾ ਟੌਪਿਕ ਹੈ, ਤੁਹਾਨੂੰ ਪਤਾ ਹੀ ਹੈ ਕਿ ਦੁਨੀਆਂ ਦੇ ਵਿਚ ਅੱਜ ਇਕੋ ਹੀ ਚੀਜ਼, ਉਹ ਨਾ ਕਿ ਜਿਵੇਂ ਪਾਕਿਸਤਾਨ ਤੇ ਇੰਡੀਆ ਦੀ ਲੜਾਈ ਹੈ, ਮੈਂ ਉਹ ਲੜਾਈਆਂ ਲੜੂਈਆਂ ਚ ਵਿਸ਼ਵਾਸ ਨਹੀਂ ਕਰਦਾ। ਇਹ ਕੁਦਰਤ ਦਾ ਨਿਯਮ ਹੈ, ਜਦੋਂ ਸਾਡਾ ਦਿਮਾਗ ਬੇਵਕੂਫ ਬਣ ਜਾਂਦਾ, ਪਾਗਲ ਬਣ ਜਾਂਦਾ, ਮਾਇੰਡ ਦਿਮਾਗ ਲੱਗਦਾ, ਤਾਂ ਹੀ ਲੜਾਈਆਂ ਹੁੰਦੀਆਂ ਨੇ। ਉਹ ਲੜਾਈਆਂ ਦੇਸ਼ਾਂ ਦੀਆਂ ਵੀ ਹੁੰਦੀਆਂ, ਘਰ ਚ ਵੀ ਹੁੰਦੀਆਂ, ਅਸੀਂ ਰੋਜ਼ਾਨਾ ਆਪਣੇ ਆਪ ਨਾਲ ਵੀ ਲੜਦੇ ਹਾਂ। ਇਹ ਲੜਾਈਆਂ ਚੋਂ ਅੱਜ ਤੱਕ ਲੜਾਈ ਤੇ ਲੱਸੀ ਜਿੰਨੀ ਮਰਜ਼ੀ ਵਧਾਈ ਚਲੋ, ਕੋਈ ਫਾਇਦਾ ਨਹੀਂ, ਨੁਕਸਾਨ ਹੀ ਨੁਕਸਾਨ ਹੈ। ਸੋ ਇਸ ਕਰਕੇ ਮੈਂ ਉਹ ਲੜਾਈ ਦੀ ਨਹੀਂ ਗੱਲ ਕਰਦਾ। ਅੱਜ ਦੁਨੀਆਂ ਦੇ ਵਿਚ ਮਦਰਸ ਡੇ ਮਨਾਇਆ ਜਾ ਰਿਹਾ ਹੈ, ਜਿੰਨੀਆਂ ਵੀ ਮਾਵਾਂ ਨੇ ਉਹਨਾਂ ਦਾ ਅੱਜ ਦਿਨ ਮਨਾਇਆ ਜਾ ਰਿਹਾ। ਬੱਚੇ ਮਾਵਾਂ ਦੇ ਲਈ ਫੁੱਲ ਲੈ ਕੇ ਜਾ ਰਹੇ ਨੇ, ਰੈਸਟੋਰੈਂਟ ਵਿਚ ਲੈ ਕੇ ਜਾ ਰਹੇ ਨੇ, ਗਿਫਟਾਂ ਲੈ ਕੇ ਆ ਰਹੇ ਨੇ, ਗੁੱਡ ਵਿਸ਼ਿਜ਼ ਦੇ ਰਹੇ ਨੇ, ਸੋ ਮੈਨੀ ਵੇਸ। ਅੱਜ ਆਪਾਂ ਮਦਰਸ ਡੇ ਦੇ ਉੱਤੇ ਗੱਲਬਾਤ ਕਰਾਂਗੇ ਤੇ ਨਾਲੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਕਿ ਮੈਂ ਹਰ ਵਾਰੀ ਬੇਨਤੀ ਕਰਦਾ, ਕੋਈ ਉਹਨਾਂ ਦੀ ਪੇਡ ਐਡਵਰਟਾਈਜ਼ਮੈਂਟ ਨਹੀਂ, ਨਾ ਹੀ ਉਹ ਫ੍ਰੀ ਦੀ ਐਡਵਰਟਾਈਜ਼ਮੈਂਟ, ਨਾ ਹੀ ਉਹਨਾਂ ਨੇ ਮੈਨੂੰ ਕਦੇ ਕਿਹਾ, ਕਿਉਂਕਿ ਮੈਂ ਉਹਨਾਂ ਨਾਲ ਡੀਲ ਕੀਤਾ। ਸ਼ੀ ਇਜ਼ ਅ ਵੰਡਰਫੁਲ ਲੇਡੀ, ਲੇਡੀ ਆਫ ਪ੍ਰਿੰਸੀਪਲ, ਜੋ ਕੁਛ ਕਹਿੰਦੇ ਨੇ ਉਹਦੇ ਉੱਤੇ ਖਰੇ ਉਤਰਦੇ ਨੇ, ਹੱਕ ਹਲਾਲ ਦੀ ਕਮਾਈ ਕਰਦੇ ਨੇ, ਹੇਰਾ ਫੇਰੀ ਕੋਈ ਨੀ, ਚਲਾਕੀ ਕੋਈ ਨੀ, ਹੋ ਸਕਦਾ ਬਾਹਲੇ ਪੋਲਾਈਟ ਨਾ ਵੀ ਹੋਣ, ਇਹ ਵੀ ਮੈਂ ਤੁਹਾਨੂੰ ਦੱਸ ਦੇਣਾ। ਜਿਹੜਾ ਜ਼ਿਆਦਾ ਬੰਦਾ ਪੋਲਾਈਟ ਹੁੰਦਾ ਨਾ, ਉਹ ਕਈ ਵਾਰੀ ਠੱਗੀ ਵੀ ਮਾਰ ਜਾਂਦਾ, ਪਰ ਜਿਹੜਾ ਬੰਦਾ ਸਪਸ਼ਟ ਹੋਵੇ ਕੋਰੀ ਗੱਲ ਤਾਂ ਕਰਦਾ, ਕਈ ਵਾਰੀ ਸਾਨੂੰ ਚੰਗੀ ਨਹੀਂ ਲੱਗਦੀ, ਪਰ ਉਹ ਦਿਲ ਦਾ ਬੜਾ ਸਾਫ਼ ਹੁੰਦਾ। ਇਸੇ ਤਰ੍ਹਾਂ ਹੀ ਅਰਫਾ ਮੁਜ਼ੱਫਰ ਜੀ ਦਿਲ ਦੇ ਸਾਫ਼ ਨੇ। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਆਪਾਂ ਕਰਦੇ ਹਾਂ। ਜਿਵੇਂ ਕਿ ਮੈਂ ਹਮੇਸ਼ਾ ਹੀ ਤੁਹਾਨੂੰ ਬੇਨਤੀ ਕੀਤੀ ਹੈ ਕਿ ਜਦੋਂ ਵੀ ਤੁਸੀਂ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਉਹ ਪ੍ਰਾਪਰਟੀ ਤੁਹਾਡੇ ਮਕਾਨ ਹੋ ਸਕਦਾ, ਤੁਹਾਡੀ ਦੁਕਾਨ ਹੋ ਸਕਦਾ, ਤੁਹਾਡਾ ਫਾਰਮ ਹੋ ਸਕਦਾ, ਗੈਸ ਸਟੇਸ਼ਨ, ਵਟਸਐਵਰ, ਜਾਂ ਤੁਸੀਂ ਖਰੀਦੋਗੇ ਜਾਂ ਵੇਚੋਗੇ, ਇਹੀ ਗੱਲ ਹੈ। ਤੇ ਉਹਦੇ ਲਈ ਇੱਕ ਵਿਚੋਲੀਏ ਦੀ ਲੋੜ ਪੈਂਦੀ, ਜਿਹੜਾ ਦੋਨਾਂ ਪਾਸੇ ਗੱਲਬਾਤ ਕਰਾ ਕੇ ਉਹ ਆਪਣੀ ਵਿਚੋਂ ਚੁੰਗ ਕੱਢ ਲੈਂਦਾ। ਜਿਵੇਂ ਸਾਨੂੰ ਯਾਦ ਹੈ ਬਚਪਨ ਦੇ ਵਿੱਚ ਅਸੀਂ ਭੱਠੀ ਤੇ ਜਾ ਕੇ ਦਾਣੇ ਬਣਾਉਂਦੇ ਹੁੰਦੇ ਸੀ, ਉਹ ਜਿਹੜੇ ਦਾਣੇ ਭੁੰਨਣ ਵਾਲੀ ਹੁੰਦੀ ਸੀਗੀ, ਉਹ ਜੋ ਚਾਹੇ ਮੱਕੀ ਲੈ ਗਏ, ਚਾਹੇ ਕਣਕ ਲੈ ਗਏ, ਚਾਹੇ ਛੋਲੇ ਲੈ ਗਏ, ਜੋ ਮਰਜ਼ੀ ਲੈ ਗਏ, ਉਹ ਮੁੱਠੀ ਭਰ ਕੇ ਆਪਣੀ ਰੱਖ ਲੈਂਦੀ, ਸਾਨੂੰ ਭੁੰਨ ਕੇ ਦੇ ਜਾਂਦੀ ਸੀ, ਉਹਦੀ ਕਿਸ਼ਤ ਸੀਗੀ। ਇਸੇ ਤਰ੍ਹਾਂ ਹੀ ਜਦੋਂ ਅਸੀਂ ਪ੍ਰਾਪਰਟੀਆਂ ਖਰੀਦਦੇ ਹਾਂ, ਇਹਦੇ ਵਿਚੋਲੀਏ ਦੀ ਲੋੜ ਪੈਂਦੀ ਹੈ, ਜਿਹਨੂੰ ਆਪਾਂ ਰੀਅਲ ਸਟੇਟ ਏਜੰਟ ਕਹਿੰਦੇ ਹਾਂ ਕੈਨੇਡਾ ਅਮਰੀਕਾ ਚ। ਉਹ ਦੋਨਾਂ ਪਾਸੋਂ ਕਮਿਸ਼ਨ ਜੀ ਲੈ ਕੇ ਤੁਹਾਡੀ ਗੱਲਬਾਤ ਕਰਾ ਦਿੰਦੇ, ਤੁਹਾਡੀ ਪ੍ਰਾਪਰਟੀ ਵਿਕ ਜਾਂਦੀ ਹੈ। ਪਰ ਮੈਂ ਇਹ ਗੱਲ ਕਹਿਣਾ, ਕਿਉਂ ਅੱਜ ਦਾ ਜਿਹੜਾ ਯੁੱਗ ਹੈ ਨਾ, ਉਹ ਕੱਲ ਯੁੱਗ ਦਾ ਯੁੱਗ ਨਹੀਂ, ਉਹ ਛਲ ਯੁੱਗ ਦਾ ਯੁੱਗ ਹੈ। ਕੱਲ ਯੁੱਗ ਚ ਪਤਾ ਹੁੰਦਾ ਸੀ ਵੀ ਆਹ ਠੱਗਾ, ਝੂਠਾ, ਹੇਰਾ ਫੇਰੀ ਕਰਦਾ, ਕੁਛ ਕਰਦਾ, ਪਰ ਅੱਜ ਦੇ ਜ਼ਮਾਨੇ ਚ ਬਿਲਕੁਲ ਨਹੀਂ ਪਤਾ ਲੱਗਦਾ। ਜਿਹਨੂੰ ਅਸੀਂ ਸੋਚਦੇ ਹਾਂ ਬਹੁਤ ਵੱਡਾ ਠੱਗ ਹੈ, ਬੜਾ ਲੜਾਕਾ, ਜਦੋਂ ਬਾਹ ਪਾਉਂਦੇ ਹਾਂ ਦੇਖਦੇ ਹਾਂ ਬੜਾ ਵਧੀਆ ਬੰਦਾ ਹੁੰਦਾ, ਤੇ ਜਿਹਨੂੰ ਸੋਚਦੇ ਹਾਂ ਬੜਾ ਮਿੱਠਾ, ਬੜਾ ਵਧੀਆ ਵਧੀਆ ਮਿੱਠੀਆਂ ਗੱਲਾਂ ਕਰਦਾ, ਜਦੋਂ ਤੁਹਾਡਾ ਬਾਹ ਪੈਂਦਾ ਦੱਬ ਕੇ ਠੱਗ ਨਿਕਲਦਾ, ਚੋਰ ਨਿਕਲਦਾ। ਸੋ ਇਸ ਕਰਕੇ ਮੈਂ ਅੱਜ ਦੇ ਸਮੇਂ ਦੇ ਮੁਤਾਬਕ ਤੁਹਾਨੂੰ ਕਹਿਣਾ ਵੀ ਕਦੇ ਵੀ ਇੱਕ ਬੰਦੇ ਦੇ ਉੱਤੇ ਵਿਸ਼ਵਾਸ ਨਾ ਕਰੋ। ਦੋ ਤਿੰਨ ਚਾਰ ਪੰਜ ਬੰਦਿਆਂ ਨੂੰ ਬੁਲਾ ਲਓ, ਗੱਲਬਾਤ ਕਰੋ, ਇੱਕ ਤਾਂ ਤੁਹਾਨੂੰ ਨੌਲੇਜ ਹੋ ਜਾਊਗੀ, ਇੱਕ ਤੁਹਾਨੂੰ ਪਤਾ ਲੱਗ ਜਾਊਗਾ ਕਿ ਤੁਹਾਡੇ ਲਈ ਕਿਹੜਾ ਵਧੀਆ, ਜਿਹੜਾ ਵੀ ਵਧੀਆ ਹੋਵੇ, ਚਾਹੇ ਪਹਿਲਾ ਦੂਜਾ ਤੀਜਾ, ਉਹਦੇ ਨਾਲ ਦੇ ਦਿਓ, ਫਿਰ ਤੁਹਾਨੂੰ ਪਛਤਾਉਣਾ ਨਹੀਂ ਪਏਗਾ। ਤੇ ਉਹਦੇ ਵਿੱਚ ਮੇਰੇ ਵੱਲੋਂ ਜਿਹੜਾ ਨਾਂ ਹੈ ਉਹ ਅਰਫਾ ਮੁਜ਼ੱਫਰ ਜੀ ਦਾ, ਗੱਲਬਾਤ ਕਰ ਲਓ। ਮੈਂ ਨਹੀਂ ਕਿਹਾ ਉਹਨਾਂ ਨੂੰ ਦਿਓ, ਬਿਲਕੁਲ ਉਹਨਾਂ ਦੇ ਹੋ ਸਕਦਾ ਮੈਂ ਝੂਠ ਬੋਲਦਾ ਹੋਵਾਂ, ਪਰ ਤੁਸੀਂ ਡੀਲ ਕਰਕੇ ਦੇਖ ਲਓ। ਜੇ ਤੁਹਾਨੂੰ ਉਹ ਬਹੁਤ ਵਧੀਆ ਲੱਗਣ, ਵੀ ਬੜੇ ਵਧੀਆ ਤਰੀਕੇ ਨਾਲ ਤੁਹਾਡੇ ਪੈਸੇ ਵੀ ਬਚਾਉਂਦੇ ਨੇ, ਗੱਲ ਵੀ ਖਰੀ ਕਰਦੇ ਨੇ, ਫਾਇਦਾ ਵੀ ਦੇਣਗੇ ਹਰ ਗੱਲ ਦੇ ਵਿੱਚ, ਤੁਸੀਂ ਉਹਨਾਂ ਨਾਲ ਡੀਲ ਕਰ ਲਓ। ਪਰ ਡੀਲ ਤਾਂ ਹੀ ਕਰੋਗੇ ਨਾ ਜੇ ਤੁਹਾਡੇ ਕੋਲ ਫੋਨ ਨੰਬਰ ਹੋਊਗਾ। ਫੋਨ ਉਹਨਾਂ ਦਾ ਹੈਗਾ 647-898-6245-648-98-6945 ਉਹਨਾਂ ਦਾ ਫੋਨ ਹੈ। ਤੁਸੀਂ ਗੱਲਬਾਤ ਕਰ ਲਓ, ਗੱਲਬਾਤ ਕਰਕੇ ਉਹਨਾਂ ਨਾਲ ਤੁਸੀਂ ਜੋ ਵੀ ਕੁਝ ਤੁਹਾਡੇ ਕੁਐਸਚਨ ਨੇ ਪੁੱਛੋ, ਪੁੱਛਣ ਤੋਂ ਬਾਅਦ ਜੇ ਤੁਹਾਨੂੰ ਗੱਲ ਜਚਦੀ ਹੈ ਉਹਨਾਂ ਨੂੰ ਦੇ ਦਿਓ, ਨਹੀਂ ਜਿੱਥੇ ਤੁਹਾਡਾ ਮਨ ਮੰਨਦਾ ਉਹਨਾਂ ਨੂੰ ਦੇ ਦਿਓ, ਬਸ ਆਹੀ ਮੇਰੀ ਗੱਲ ਹੈ। ਸੋ ਗੱਲ ਮੁੜ ਕੇ ਫੇਰ ਆਪਾਂ ਮਦਰਸ ਡੇ ਦੇ ਉੱਤੇ ਕਰਨੀ ਹੈ। ਮਦਰਸ ਡੇ ਦੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਤੁਸੀਂ ਮਦਰਸ ਡੇ ਦੇ ਉੱਤੇ ਗਾਣਾ ਸੁਣ ਲਓ, ਮੇਰੀ ਇੱਕ ਸ਼ਰਧਾਂਜਲੀ ਹੈ ਸਾਰੀਆਂ ਮਾਵਾਂ ਨੂੰ। ਉਸ ਤੋਂ ਬਾਅਦ ਆਪਾਂ ਟੌਪਿਕ ਨੂੰ ਕੰਟੀਨਿਊ ਕਰਦੇ ਹਾਂ। ਸੁਣੋ
पकड़ के चला ममता के आंचल में पला, तेरी उंगली पकड़ के चला ममता के आंचल में पला। ਤੇਰਾ ਲਾਡਲਾ ਬਣ ਕੇ ਤੇਰਾ ਸਾਇਆ ਮੈਂ ਤੁਝਕ ਥਾਮ ਲੂ, ਉੱਠ ਕੇ ਰੱਬ ਸੇ ਪਹਿਲੇ ਮੈਂ ਤੇਰਾ ਨਾਮ ਲੂ, ਬਣ ਕੇ ਤੇਰਾ ਸਾਇਆ ਮੈਂ ਤੁਝਕ ਥਾਮ ਲੂ, ਉੱਠ ਕੇ ਰੱਬ ਸੇ ਪਹਿਲੇ ਮੈਂ ਤੇਰਾ ਨਾਮ ਲੂ, ਰੱਖੂ ਤੁਝੇ ਪਲਕੋ ਤਲੇ ਪੂਜਾ ਕਰੂ ਤੇਰੀ, तेरे सिवा तू ही पता क्या जिंदगी मेरी, मैं तो तेरे सपनों के रंग में ढला, तेरी उंगली पकड़ के चला, ममता के आंचल में पला, माँ ओ मेरी माँ तेरा लाडला। के अपने घर से सुख जाएगा कहा, बदलेगा नसीबा एक रोज मेरी माँ, बच के अपने घर से सुख जाएगा कहा, बदलेगा नसीबा एक रोज मेरी माँ, तेरी खुशी मेरी खुशी गम तेरा मेरा गम, तेरे लिए तेरी कसम लूंगा मैं सौ जन्म, तू नहीं तो दुनिया में कुछ नहीं मेरा, तेरी उंगली पकड़ के चला, ममता के आंचल में पला,
सत सौ सत्तर एम दी प्यारी प्यारी श्रोतियो, अज आप मदरस डे दे उत्ते गलबात कर रहे हां। दुनिया दे विच अज मदरस डे मनाया जा रहा है, बहुत सारे कंट्रीज, कुछ जे कंट्रीज भी ने जिन्हां दीआं डिफरेंट डेट्स ने, पर आपां जिहड़ी मोस्ट ऑफ द कंट्रीज ने, जे आपां मन के चलिए कि इट्स मोर दैन 194 कंट्रीज इन दिस वर्ल्ड, तो उहदे विच तकरीबन 170-180 कंट्रीज दे विच अज ही मदरस डे मनाया जांदा है। मदर डे का मतलब की है? मदर डे का मतलब है कि जिन्निया भी दुनिया दे विच मामा ने, उन्हां दे पुत होणगे, कुड़ियां होणगे, पोते होणगे, उन्हां दे अपनी लाइफ दे विच जो भी बच्चियां दे लई सैक्रीफाइस कीतियां है, जो भी योगदान पाया है, जो उन्होंने सानू बड़े बनाउण दे विच साडी मुश्किल दे विच हमेशा हैल्प कीती है, उस हैल्प नू, उस सैक्रीफाइस नू, ओ कम्मा नू अज याद कर करके असी अपने मां नू सलूट पेश करदे आं, उनू ऑनर करदे आं, उदी याद दे विच गिफ्ट लियाउने आं, फलावर लियाउने आं, रेस्टोरेंट लियाने आं, चीजां लिख के दिंदे आं, इकट्ठे होके बैठदे आं। सो कहण दा मेरा मतलब इह कि मदरस डे इज ए सैलीब्रेशन, कादी सैलीब्रेशन है, ऑनरिंग मदरस, मामा नू ऑनर करना है फॉर देयर सैक्रीफाइस मेड फॉर देयर चिल्ड्रन, अपने बच्चों के लिए जेड़ा भी उन्होंने जिंदगी दे विच सैक्रीफाइस की है। हर बच्चे की अपनी अपनी डिफरेंट कहानी है, पर सारे की कहानी एक ही है कि मां वर्गा कोई हो नहीं सकता, वो मां अपने बच्चों लिए दुनिया नाल लड़ पैंदी है, बच्चों की हर जरूरत पूरी करती है। सो यह अज का दिन मनाया जा रहा है मदरस डे। मदरस डे क्यों मनाया जाता है, कित्थे शुरू होया, इहदे बारे मैं एक दो मिनट च गल अपनी कंप्लीट करनी चाहना। अमेरिका दे विच जिहड़ी वेस्ट वर्जीनिया है, अमेरिका दे विच उत्थे एक टीचर हुंदी सी एना जारविस, कोई बाली पुरानी गल नहीं है, एना जारविस टीचर हुंदी सी, उहदी जिहड़ी परवरिश है उहदी मदर ने कीता एना रवीज, एना रिवाज भी कहंदे ने, एना रवीज भी कहंदे ने, उहने सारी जिंदगी ब्याह नहीं कराया क्योंकि उहदा घर वाला फौज दे विच सी, मर गया ते बच्ची छोटी सी, एना जारविस इहनू पालिया, बाद विच टीचर हो गई। जदों मदर दी डैथ हुई ਐਨਾ ਜਾਰਵਿਸ ਦੀ, ਤਾਂ ਉਹਨੇ ਸੋਚਿਆ ਵੀ ਅਸੀਂ ਕ੍ਰਿਸਮਿਸ ਮਨਾਈ ਜਾਂਦੇ ਹਾਂ, ਅਸੀਂ ਈਸਟਰ ਮਨਾਈ ਜਾਂਦੇ ਹਾਂ, ਅਸੀਂ ਗੁੱਡ ਫਰਾਈਡੇ ਮਨਾਈ ਜਾਂਦੇ ਹਾਂ, ਅਸੀਂ ਹੋਰ ਮਨਾਈ ਜਾਂਦੇ ਹਾਂ। ਜਿਹਨੇ ਸਾਰੀ ਜ਼ਿੰਦਗੀ ਬੱਚਿਆਂ ਲਈ ਕੀਤਾ, ਨਹੀਂ ਤਾਂ ਉਹ ਵੀ ਵਿਆਹ ਕਰਾ ਲੈਂਦੀ। ਉਹਨੇ ਵਿਆਹ ਨਹੀਂ ਕਰਾਇਆ, ਆਪਣੀ ਕੁੜੀ ਨੂੰ ਪਾਲਿਆ, ਪਲੋਸਿਆ, ਦੁੱਖ ਸੁੱਖ ਕੀਤਾ, ਅਖੀਰ ਚ ਮਰ ਗਈ। ਕਿਉਂ ਨਾ ਅਸੀਂ ਉਸ ਮਾਂ ਦੀ ਯਾਦ ਵਿਚ ਵੀ ਦੋ ਸ਼ਬਦ ਕਹੀਏ, ਉਹਨੂੰ ਯਾਦ ਕਰੀਏ। ਸੋ ਉਸ ਨੇ, ਐਨਾ ਜਾਰਵਿਸ ਨੇ ਇਹਨੂੰ ਲੋਬਿੰਗ ਕੀਤੀ, ਆਰਟੀਕਲ ਲਿਖੇ, ਤੇ ਅਖੀਰ ਦੇ ਵਿਚ 1914 ਸਾਲ ਪਹਿਲਾਂ, ਅੱਜ 2022 ਹੈ, 25 ਹੈ, 111 ਸਾਲ ਪਹਿਲਾਂ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਸੀ ਨਾ, ਬੁਡਰੋ ਵਿਲਸਨ, ਉਹਨਾਂ ਨੇ ਦਿਲ ਦੇ ਉੱਤੇ ਸਾਈਨ ਕਰਤੇ, ਤੇ ਉਸ ਦਿਨ ਤੋਂ ਹੀ ਐਵਰੀ ਸੈਕਿੰਡ ਸੰਡੇ, ਮਈ ਦਾ ਜਿਹੜਾ ਹੈਗਾ ਸੈਕਿੰਡ ਸੰਡੇ, ਕੋਈ ਵੀ ਹੋਵੇ, ਕੋਈ ਡੇਟ ਹੋਵੇ, ਪਰ ਮਈ ਦਾ ਮਹੀਨਾ ਹੋਵੇ, ਪੰਜਵਾਂ ਮਹੀਨਾ, ਤੇ ਉਹਦੇ ਵਿਚ ਜਿਹੜਾ ਦੂਸਰਾ ਸੰਡੇ ਆਉਂਦਾ, ਉਸ ਦਿਨ ਮਦਰਸ ਡੇ ਮਨਾਇਆ ਜਾਂਦਾ, ਤੇ ਉਹਨੂੰ ਮਨਾਉਣ ਦੇ ਲਈ ਨੈਸ਼ਨਲ ਹੋਲੀਡੇ ਹੈ ਅਮਰੀਕਾ ਦੇ ਵਿਚ, ਅੱਜ ਇਹ ਹੋਲੀਡੇ ਮੰਨੀ ਜਾਂਦੀ ਹੈ। ਉਹਦੀ ਜਿਹੜੀ ਨੈਪੋਲੀਅਨ ਨਹੀਂ ਹੋਇਆ ਸਿੱਖ, ਨੈਪੋਲੀਅਨ ਦੀ ਹਿਸਟਰੀ ਵਿਚ ਆਉਂਦਾ, ਉਹਨੇ ਲਿਖਿਆ ਕਿ ਮੈਨੂੰ ਚੰਗੀਆਂ ਚੰਗੀਆਂ ਮਾਵਾਂ ਦੇ ਦਿਓ, ਮੈਂ ਇੱਕ ਇਹੋ ਜਿਹੀ ਸੋਸਾਇਟੀ ਬਣਾਊਂਗਾ ਜਿਹੜੀ ਕਿ ਇੱਕ ਬਹੁਤ ਵਧੀਆ ਐਕਸੀਲੈਂਟ ਸੋਸਾਇਟੀ ਹੋਏਗੀ, ਜਿਹਦੇ ਵਿਚ ਕੋਈ ਨਫ਼ਰਤ ਨਹੀਂ ਹੋਊਗੀ, ਜਿਹਦੇ ਵਿਚ ਸੈਕਰੀਫਾਈਸ ਹੋਏਗੀ। ਕਿਉਂ? ਕਿਉਂਕਿ ਮਾਂ ਦੇ ਪੇਟ ਦੇ ਵਿਚੋਂ ਜਿਹੜਾ ਬੱਚਾ ਜਨਮ ਲੈਂਦਾ, ਮਾਂ ਦੀਆਂ ਜਿਹੜੀਆਂ ਵਾਈਵਸ ਹੁੰਦੀਆਂ, ਵਾਈਬ੍ਰੇਸ਼ਨਸ ਹੁੰਦੀਆਂ ਨੇ, ਉਹਦੇ ਜਿਹੜੇ ਸੰਸਕਾਰ ਹੁੰਦੇ ਨੇ, ਉਹ ਬੱਚੇ ਤੇ ਡੈਫੀਨੇਟਲੀ ਪੈਂਦੇ ਨੇ। ਜੇ ਮਾਂ, ਜਦੋਂ ਬੱਚਾ ਉਹਦੇ ਪੇਟ ਚ ਹੁੰਦਾ, ਪ੍ਰੈਗਨੈਂਟ ਹੈ, ਜੇ ਉਹ ਝੂਠ ਬੋਲਦੀ ਹੈ, ਹੇਰਾ ਫੇਰੀ ਕਰਦੀ ਹੈ, ਬੇਈਮਾਨੀ ਕਰਦੀ ਹੈ, ਡਰੱਗਸ ਲੈਂਦੀ ਹੈ, ਤਾਂ ਇਹ ਨਾ ਭੁੱਲੋ ਕਿ ਬੱਚਾ ਸੰਤ ਪੈਦਾ ਹੋਊਗਾ। ਬੱਚਾ ਸੰਤ ਉਦੋਂ ਹੀ ਪੈਦਾ ਹੋਊਗਾ, ਚੰਗਾ ਪੈਦਾ ਹੋਊਗਾ, ਜੇ ਮਾਂ ਜਦੋਂ ਪ੍ਰੈਗਨੈਂਟ ਹੈ ਉਹ ਰੱਬ ਦਾ ਜਾਪ ਕਰਦੀ ਹੈ, ਅੱਲਾ ਨੂੰ ਯਾਦ ਕਰਦੀ ਹੈ, ਵਾਹਿਗੁਰੂ ਨੂੰ ਯਾਦ ਕਰਦੀ ਹੈ, ਹੇਰਾ ਫੇਰੀ ਨਹੀਂ ਕਰਦੀ, ਹੱਕ ਹਲਾਲ ਦੀ ਕਮਾਈ ਕਰਦੀ ਹੈ, ਲੜਾਈ ਝਗੜਾ ਨਹੀਂ ਕਰਦੀ, ਤੁਸੀਂ ਦੇਖ ਲਿਓ ਬੱਚਾ ਵੀ ਇੱਕ ਆਦਰਸ਼, ਇੱਕ ਐਗਜ਼ਾਮਪਲਰੀ ਬੱਚਾ ਬਣੇਗਾ, ਲੋਕ ਉਹਨੂੰ ਯਾਦ ਕਰਨਗੇ। ਸੋ ਮਾਂ ਦਾ ਬਹੁਤ ਵੱਡਾ ਰੋਲ ਹੈ। ਦੇਖ ਲਓ ਜਦੋਂ ਵੀ ਅਸੀਂ ਪੈਦਾ ਹੋਏ, ਬੱਚੇ ਤਾਂ ਸਾਰੇ ਸੀ ਨਾ, ਜਦੋਂ ਵੀ ਅਸੀਂ ਪੈਦਾ ਹੋਏ, ਪੈਦਾ ਰੱਬ ਨੇ ਕਹਿੰਦੇ ਕੀਤਾ, ਮਾਂ ਨੇ ਪੇਟ ਚ ਰੱਖਿਆ, ਪਰ ਜਿਹੜੀ ਜਾਨ ਪਾਈ ਉਹ ਰੱਬ ਨੇ ਪਾਈ। ਪਰ ਰੱਬ ਨੇ ਵੀ ਇੱਕ ਵਿਧਾਨ ਬਣਾਇਆ, ਇੱਕ ਸਿਸਟਮ ਬਣਾਇਆ, ਇੱਕ ਲਾਅ ਬਣਾਇਆ, ਨਿਯਮ ਹੈ ਕਿ ਬੱਚਾ ਜਦੋਂ ਵੀ ਸਭ ਤੋਂ ਪਹਿਲਾਂ ਬੋਲਦਾ ਨਾ, ਜਿਹੜਾ ਪਹਿਲਾ ਅੱਖਰ ਕਹਿੰਦਾ ਉਹ ਮਾਂ ਕਹਿੰਦਾ, ਸਭ ਤੋਂ ਪਹਿਲਾਂ ਮਾਂ ਬੋਲਦਾ। ਜਦ ਮੈਂ ਕਿਸੇ ਦਾ ਨਾਂ ਲੈਣਾ ਸਿੱਖਿਆ, ਰੱਬ ਨਾਲੋਂ ਵੀ ਪਹਿਲਾਂ ਮਾਂ ਕਹਿਣਾ ਸਿੱਖਿਆ, ਸਭ ਤੋਂ ਪਹਿਲਾਂ ਮਾਂ ਕਹਿਣਾ ਸਿੱਖਦਿਆ, ਕਿਉਂਕਿ ਮਾਂ ਨੂੰ ਹੀ ਪਤਾ ਵੀ ਬੱਚੇ ਦੇ ਡਾਈਪਰ ਕਿਵੇਂ ਬਦਲਨੇ ਨੇ, ਪੋਟੀ ਕਦੋਂ ਹੋਣੀ ਹੈ, ਦੁੱਧ ਕਦੋਂ ਪਿਲਾਉਣਾ। ਹਰ ਵਕਤ ਬੱਚੇ ਦੇ ਵਿੱਚ ਹੀ ਉਹਦੀ ਨਿਗਾਹ ਹੁੰਦੀ ਹੈ, ਉਹਦੇ ਬਾਰੇ ਸੋਚ ਹੁੰਦੀ ਹੈ। ਆਪਾਂ ਬੈਂਕ 'ਚ ਜਾਂਦੇ ਹਾਂ, ਬੈਂਕ 'ਚ ਸੇਫਟੀ ਲੋਕਰ ਹੁੰਦੇ ਨੇ, ਕਿਸੇ ਛੋਟੇ ਹੁੰਦੇ ਨੇ, ਵੱਡੇ ਹੁੰਦੇ ਨੇ, ਸਭ ਤੋਂ ਵੱਡੇ ਸਾਈਜ਼ ਨੇ, ਅੱਜ ਕੱਲ੍ਹ ਹਰੇਕ ਬੰਦਾ ਤਕਰੀਬਨ ਯੂਜ਼ ਕਰਦਾ। ਉਹਦੇ ਵਿੱਚ ਆਪਾਂ ਇੰਪੋਰਟੈਂਟ ਕਾਗਜ਼ ਵੀ ਰੱਖਦੇ ਹਾਂ, ਉਹ 'ਚ ਗਲਤ ਮਲਤ ਜਿਹੜੇ ਕੈਸ਼ ਪੈਸੇ ਹੁੰਦੇ ਨੇ, ਸੋਨਾ ਹੁੰਦਾ, ਉਹ ਵੀ ਰੱਖਦੇ ਨੇ ਵੀ ਅਸੀਂ ਸੇਫ ਹਾਂ, ਕਿਸੇ ਨੂੰ ਪਤਾ ਨਹੀਂ ਲੱਗਣਾ। ਇਸੇ ਤਰ੍ਹਾਂ ਹੀ ਜਿਹੜੀ ਮਾਂ ਹੈ ਨਾ, ਉਹ ਵੀ ਇੱਕ ਸੇਫਟੀ ਬਾਕਸ ਹੈ ਬੈਂਕ ਦਾ, ਜਿਹਦੇ ਵਿੱਚ ਅਸੀਂ ਆਪਣੇ ਸਾਰੇ ਦੁੱਖ, ਤਕਲੀਫਾਂ, ਜਿੰਨੀਆਂ ਸੁੱਖ ਨੇ, ਚਿੰਤਾਵਾਂ ਨੇ, ਉਹ ਮਾਂ ਨੂੰ ਦੱਸਦੇ ਹਾਂ, ਤੇ ਮਾਂ ਆਪਣੀ ਛਾਤੀ ਨਾਲ ਲਾ ਲੈਂਦੀ ਹੈ। ਅਸੀਂ ਕੋਈ ਧਰਮਾਤਮਾ ਜਾਂ ਸੰਤ ਪੈਦਾ ਨਹੀਂ ਹੋਏ। ਅਸੀਂ ਆਪਣੀ ਜਵਾਨੀ ਵਿੱਚ, ਕਾਲਜ ਜਾਂ ਸਕੂਲ ਵਿੱਚ ਬਥੇਰੇ ਵਾਰੀ ਚੋਰੀਆਂ ਵੀ ਕੀਤੀਆਂ ਹੋਣੀਆਂ, ਬਥੇਰੇ ਵਾਰੀ ਸਸਪੈਂਡ ਵੀ ਹੋਏ ਹੋਣੇ ਆ, ਬਥੇਰੇ ਵਾਰੀ ਕੋਈ ਹੋਰ ਗਲਤ ਕੰਮ ਵੀ ਕੀਤੇ ਹੋਣੇ ਆ, ਬਥੇਰੇ ਵਾਰੀ ਨਸ਼ਾ ਵੀ ਕੀਤਾ ਹੋਣਾ। ਪਰ ਮਾਂ ਉਹ ਸੇਫਟੀ ਬਾਕਸ ਹੈ। ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ, ਸਾਡਾ ਵਿਆਹ ਵੀ ਹੋ ਜਾਂਦਾ ਹੈ, ਸਾਡੇ ਬੱਚੇ ਵੀ ਹੋ ਜਾਂਦੇ ਨੇ, ਪਰ ਉਹ ਸੇਫਟੀ ਲੋਕਰ ਕਿਸੇ ਨੂੰ ਨਹੀਂ ਦੱਸਦੀ, ਤੇ ਮਾਂ ਤੁਹਾਡੇ ਔਗਣ ਨਾ ਤੁਹਾਡੀ ਘਰਵਾਲੀ ਨੂੰ, ਨਾ ਬੱਚਿਆਂ ਨੂੰ, ਨਾ ਹੋਰ ਨੂੰ ਦੱਸਦੀ ਹੈ, ਇੰਨਾ ਸੰਭਾਲ ਕੇ ਰੱਖਦੀ ਹੈ। ਅਸੀਂ ਦੂਜਿਆਂ ਦੇ, ਕੋਈ ਸਾਡਾ ਯਾਰ ਦੋਸਤ ਹੋਵੇ, ਰਿਸ਼ਤੇਦਾਰ ਹੋਵੇ, ਅਸੀਂ ਫੱਟ ਕਹਿ ਦਿੰਦੇ ਨਹੀਂ, ਫਲਾਣੇ ਟਾਈਮ 'ਤੇ ਆਹ ਕੀਤਾ ਸੀ, ਫਲਾਣੇ ਟਾਈਮ 'ਤੇ ਇਹ ਕੀਤਾ ਸੀ, ਪਰ ਮਾਂ ਤੁਹਾਡੀਆਂ ਜਿੰਨੇ ਵੀ ਨੁਕਸ ਔਗਣ ਨੇ, ਉਹ ਹਮੇਸ਼ਾ ਆਪਣੇ ਸੀਨੇ ਵਿੱਚ ਦਫਨਾ ਰੱਖਦੀ ਹੈ, ਤੇ ਮਰਦੇ ਦਮ ਤੱਕ ਰੱਖਦੀ ਹੈ। ਪਰ ਮੈਂ ਪਿਓ ਦੀ ਵੀ ਗੱਲ ਕਰਦਾ ਨਾ, ਜੇ ਮਾਂ ਬੈਂਕ ਹੈ ਤਾਂ ਪਿਓ ਕ੍ਰੈਡਿਟ ਕਾਰਡ ਹੈ। ਜਿਸ ਤਰ੍ਹਾਂ ਸਾਡੇ ਕੋਲ ਵੀਜ਼ਾ ਹੁੰਦਾ, ਮਾਸਟਰ ਕਾਰਡ ਹੁੰਦਾ, ਅਮੈਰੀਕਨ ਐਕਸਪ੍ਰੈਸ ਹੁੰਦਾ, ਉਹਦੀ ਕੀ ਹਕੀਕਤ ਹੈ? ਉਹਦੀ ਹਕੀਕਤ ਇਹ ਆ ਕਿ ਅਸੀਂ ਬੇਫਿਕਰ ਹੋ ਕੇ ਖਰਚਦੇ ਹਾਂ, ਸਾਡੇ ਬੈਂਕ 'ਚ ਪੈਸੇ ਹੈਗੇ ਨਹੀਂ ਹੈਗੇ ਉਹ ਸਾਨੂੰ ਗੌਰਮੈਂਟ ਜਾਂ ਬੈਂਕਾਂ ਕ੍ਰੈਡਿਟ ਕਹਿੰਦੇ, ਤੂੰ ਵਰਤ ਲੈ ਬਾਅਦ 'ਚ ਦੇ ਦੀ। ਇਸੇ ਤਰ੍ਹਾਂ ਜਿਹੜਾ ਪਿਓ ਆ ਕ੍ਰੈਡਿਟ ਕਾਰਡ ਹੈ, ਅਸੀਂ ਪਿਓ ਦੇ ਸਿਰ 'ਤੇ ਬੂਟ ਲੈਣੇ ਆ, ਬਾਪੂ ਫੀਸ ਲੈਣੀ ਆ, ਸਾਈਕਲ ਲੈਣਾ, ਮੋਟਰਸਾਈਕਲ ਲੈਣਾ, ਕੱਪੜੇ ਲੈਣੇ, ਕੋਟ ਲੈਣਾ, ਬੇਫਿਕਰ ਹੋ ਕੇ ਬਾਪੂ ਦੀ ਜੇ ਜੁੱਤੀ ਟੁੱਟੀ ਹੋਵੇ, ਪੈਂਟ ਤੇ ਟਾਕੀ ਲੱਗੀ ਹੋਵੇ, ਰੋਟੀ ਖਾਣ ਨੂੰ ਮਿਲੇ ਨਾ ਮਿਲੇ, ਹੋਸਟਲ ਚ ਕਹੋ ਕਿੱਥੋਂ ਆਪ ਟੁੱਟਿਆ ਘਰ ਹੋਵੇ, ਪਰ ਉਹ ਸਾਨੂੰ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦਾ। ਬਾਪੂ ਬਾਅਦ ਕਹਿੰਦਾ ਮੈਂ ਕੋਈ ਨਹੀਂ ਕਰਜ਼ਾ ਮੋੜ ਦੂੰਗਾ, ਬਾਅਦ ਦੇਖੀ ਜਾਓ, ਪਰ ਬੱਚੇ ਦੀ ਜ਼ਰੂਰਤ ਪੂਰੀ ਕਰੋ। ਇਹੀ ਬਾਗਵਾਨ ਮੂਵੀ ਦੇ ਵਿੱਚ ਅਮਿਤਾਭ ਬੱਚਨ ਨੇ ਸਾਨੂੰ ਸਿੱਖਿਆ ਦਿੱਤੀ ਸੀ। ਉਸੇ ਜ਼ਰੂਰਤ ਨਹੀਂ ਪੂਜਾ ਪਾਠ ਕੀ, ਜਿਹੜਾ ਅਸੀਂ ਪੂਜਾ ਪਾਠ ਕਰਦੇ ਹਾਂ ਮੰਦਰਾਂ ਗੁਰਦੁਆਰਿਆਂ ਦੇ ਵਿੱਚ, ਘਰ ਦੇ ਵਿੱਚ ਰੋਜ਼ ਦੀ ਨਮਾਜ਼ ਪੜ੍ਹਦੇ ਹਾਂ, ਕਹਿੰਦੇ ਉਸੇ ਜ਼ਰੂਰਤ ਨਹੀਂ ਪੂਜਾ ਪਾਠ ਕੀ, ਜਿਸ ਨੇ ਪੂਜਾ ਕੀ ਆਪਣੇ ਮਾਂ ਬਾਪ ਕੀ। ਜਿਹੜੇ ਮਾਂ ਬਾਪ ਦੀ ਇੱਜ਼ਤ ਮਾਨ ਕਰਦੇ ਨੇ, ਪੂਜਾ ਕਰਦੇ ਨੇ, ਉਹਨੂੰ ਕਿਤੇ ਬਾਹਰ ਮੰਦਰਾਂ ਗੁਰਦੁਆਰਿਆਂ ਚ ਕਰਨ ਦੀ ਲੋੜ ਨਹੀਂ। ਮਾਂ ਦੇ ਜਦੋਂ ਅਸੀਂ ਮਾਂ ਦੀ ਇੱਜ਼ਤ ਮਾਨ ਕਰਦੇ ਹਾਂ ਨਾ, ਤਾਂ ਉਹ ਇੰਨੀਆਂ ਅਸੀਸਾਂ ਸਾਨੂੰ ਦਿੰਦੀਆਂ, ਉਹਦੇ ਦਿਲ ਜਦੋਂ ਠੰਡਾ ਹੁੰਦਾ ਨਾ, ਪਸੀਜ ਜਾਂਦਾ, ਤਾਂ ਉਹ ਜਿਹੜਾ ਸਾਨੂੰ ਆਸ਼ੀਰਵਾਦ ਦਿੰਦੀ ਆ ਉਹ ਰੱਬ ਨੂੰ ਵੀ ਮੰਨਣਾ ਪੈਂਦਾ। ਸੋ ਇਸ ਕਰਕੇ ਮਾਂ ਦੀ ਦੇਣ ਤਾਂ ਆਪਾਂ ਦੇ ਹੀ ਨਹੀਂ ਸਕਦੇ। ਮੇਰੀ ਕਿਸਮਤ ਵਿੱਚ ਇੱਕ ਦੁੱਖ ਨਾ ਹੁੰਦਾ, ਜਦੋਂ ਅਸੀਂ ਕਹਿੰਦੇ ਹਾਂ ਕਿ ਮੈਨ ਇਜ਼ ਅ ਕੰਬੀਨੇਸ਼ਨ ਆਫ ਗੁੱਡ ਐਂਡ ਬੈਡ ਥਿੰਗਸ, ਚੰਗੇ ਵੀ ਦਿਨ ਨੇ, ਮਾੜੇ ਵੀ ਦਿਨ ਨੇ, ਪਰ ਇੱਕ ਕਵੀ ਨੇ ਲਿਖਿਆ ਕਿ ਮੇਰੀ ਕਿਸਮਤ ਦੇ ਵਿੱਚ ਇੱਕ ਦੁੱਖ ਨਾ ਹੁੰਦਾ, ਜੇ ਕਿਸਮਤ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ। ਕਿਉਂਕਿ ਜਿਹੜਾ ਪਰਮਾਤਮਾ ਧਰਮ ਰਾਜ ਆ, ਉਹ ਸਾਡੇ ਐਕਸ਼ਨ ਦੇਖ ਕੇ, ਸਾਡੇ ਕੰਮ ਦੇਖ ਕੇ ਸਾਨੂੰ ਜ਼ਿੰਦਗੀ ਦਿੰਦਾ। ਚੰਗੇ ਕੰਮਾਂ ਦੀ ਸ਼ਾਬਾਸ਼ ਮਿਲਦੀ ਹੈ, ਮਾੜੇ ਕੰਮਾਂ ਦੀ ਸਜ਼ਾ ਮਿਲਦੀ ਹੈ। ਪਰ ਜੇ ਮਾਂ ਹੁੰਦੀ ਨਾ, ਉਹਨੇ ਮਾੜੇ ਕੰਮਾਂ ਦੀ ਵੀ ਨਹੀਂ ਸਜ਼ਾ ਦੇਣੀ ਸੀ, ਉਹਨੇ ਕਿਸਮਤ ਚ ਖੁਸ਼ੀਆਂ ਖੁਸ਼ੀਆਂ ਦੇਣੀਆਂ ਸੀ। ਪਰ ਪਰਮਾਤਮਾ ਦੇ ਵਿਧਾਨ ਨੂੰ ਕੌਣ ਬਦਲ ਸਕਦਾ? ਉਹ ਵਿਧਾਨ ਧਰਮ ਰਾਜ ਨੂੰ ਦਿੱਤਾ ਗਿਆ। ਜੇ ਮੈਂ ਮਾਂ ਨੂੰ ਦਿਲੋਂ ਬਣਾ ਸਕਦਾ ਹਾਂ, ਜੇ ਮਾਂ ਦੇ ਨੂੰ ਮੈਂ ਦਿਲੋਂ ਬਣਾ ਸਕਦਾ, ਦਿਲੋਂ ਆਪਣਾ ਬਣਾ ਲਾ ਮਾਂ ਨੂੰ, ਤਾਂ ਫਿਰ ਦੁਨੀਆਂ ਵਿੱਚ ਕੁਝ ਵੀ ਪਾ ਸਕਦਾ। ਜੇ ਮਾਂ ਹਮੇਸ਼ਾ ਤੁਸੀਂ ਮਾਂ ਦੀ ਰਿਸਪੈਕਟ ਕਰੋ, ਆਸ਼ੀਰਵਾਦ ਲਓ, ਪਿਆਰ ਕਰੋ, ਦਿਲੋਂ ਪਿਆਰ ਕਰੋ, ਦਿਖਾਵੇ ਦਾ ਨਹੀਂ, ਤਾਂ ਤੁਹਾਨੂੰ ਦੁਨੀਆਂ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਹੋ ਸਕਦੀ। ਇੱਕ ਜਿਹੜੇ ਆਪਣੇ ਇਸਲਾਮ ਦੇ ਕਵੀ ਹੋਏ ਨੇ ਇਕਬਾਲ, ਉਹਨਾਂ ਨੇ ਲਿਖਿਆ, ਖੁਸ਼ ਰਹਿਣਾ ਹੈ ਅਗਰ ਜ਼ਿੰਦਗੀ ਮੇਂ, ਜੇ ਅਸੀਂ ਚਾਹੁੰਦੇ ਹਾਂ ਨਾ ਕਿ ਜ਼ਿੰਦਗੀ 'ਚ ਖੁਸ਼ ਰਹੀਏ, ਖੁਸ਼ ਰਹਿਣਾ ਹੈ ਅਗਰ ਜ਼ਿੰਦਗੀ ਮੇਂ, ਤੋ ਆਪਣੀ ਫਿਤਰਤ ਮੇਂ ਏਕ ਬਾਤ ਸਵਾਰ ਲੋ, ਕਹਿੰਦੇ ਆਪਣੇ ਸੁਭਾਅ ਦੇ ਵਿੱਚ ਇੱਕ ਚੇਂਜ ਲਿਆਓ, ਤੋ ਆਪਣੀ ਫਿਤਰਤ ਮੇਂ ਏਕ ਬਾਤ ਸਵਾਰ ਲੋ, ਦੁਨੀਆ ਸੇ ਦਿਲ ਲਗਾਨੇ ਕੀ ਥਾਂ ਮਾਂ ਸੇ ਪਿਆਰ ਕਰੋ। ਜਿਹੜਾ ਅਸੀਂ ਦੁਨੀਆਂ ਦੇ ਮਗਰ ਭੱਜੇ ਫਿਰਦੇ ਨਾ ਸਾਰੇ ਦਿਨ, ਉਹਦੀ ਥਾਂ ਤੇ ਮਾਂ ਦੇ ਕੋਲੇ ਬੈਠ ਕੇ ਉਹਦੇ ਨਾਲ ਪਿਆਰ ਕਰੋ, ਦੁਨੀਆਂ ਦੇ ਵਿੱਚ ਤੁਸੀਂ ਸਾਰੀ ਜ਼ਿੰਦਗੀ ਖੁਸ਼ ਰਹੋਗੇ। ਮੇਰੇ ਨਾਲ ਇਸ ਵੇਲੇ ਫੇਸਬੁੱਕ ਤੇ ਸਵਰਨ ਕਮਲ ਜੀ ਨੇ, ਕੋਟਕਪੂਰੇ ਤੋਂ ਨੇ, ਬਹੁਤ ਵਧੀਆ ਇਨਸਾਨ ਨੇ, ਡਰਾਇੰਗ ਮਾਸਟਰ ਜੀ ਨੇ। ਇਹਨਾਂ ਨੇ ਸਾਨੂੰ ਘੋੜਿਆਂ ਦੀ ਇੱਕ ਸੀਨਰੀ 1987 ਦੇ ਵਿੱਚ ਬਣਾ ਕੇ ਦਿੱਤੀ ਸੀ, ਗੁੰਮ ਤਾਂ ਹੋ ਗਈ, ਅੱਜ ਵੀ ਸਾਡੇ ਲੱਗੀ ਹੋਈ ਹੈ, ਤਾਂ ਅਸੀਂ ਇਹਨਾਂ ਨੂੰ ਹਮੇਸ਼ਾ ਯਾਦ ਕਰਦੇ ਹਾਂ। ਉਹ ਫੇਸਬੁੱਕ ਤੇ ਨੇ, ਥੈਂਕ ਯੂ ਵੈਰੀ ਮੱਚ। ਦੇਖੋ ਜਿਹੜੀ ਮਦਰ ਹੈ ਨਾ, ਇਹਨੂੰ ਇੰਗਲਿਸ਼ ਚ ਕਿਹਾ ਜਾਂਦਾ, ਇੰਗਲਿਸ਼ ਚ ਮਾਂ ਨੂੰ ਕੀ ਕਿਹਾ ਜਾਂਦਾ, ਮਦਰ ਕਿਹਾ ਜਾਂਦਾ, ਫਾਰਸੀ ਚ ਮਾਦਰ ਕਹਿੰਦੇ ਨੇ ਮਾਦਰ, ਪੰਜਾਬੀ ਚ ਮਾਦਰ ਨੂੰ ਗਾਲ ਵੀ ਕੱਢਦੇ ਹਾਂ ਅਸੀਂ ਵੈਸੇ। ਇੰਗਲਿਸ਼ ਚ ਮਦਰ ਕਹਿੰਦੇ ਨੇ, ਫਾਰਸੀ ਚ ਮਾਦਰ ਕਹਿੰਦੇ ਨੇ, ਹਿੰਦੀ ਚ ਮਾਤਾ ਜੀ ਕਹਿੰਦੇ ਨੇ, ਉਰਦੂ ਚ ਅੰਮੀ ਕਹਿੰਦੇ ਨੇ, ਪੰਜਾਬੀ ਚ ਬੇਬੇ ਮਾਂ ਕਹਿੰਦੇ ਨੇ। ਐਕਚੁਅਲੀ ਜਿਹੜੀ ਮਾਂ ਹੈ ਨਾ, ਐਕਚੁਅਲੀ ਮਦਰਸ ਡੇ ਇਜ਼ ਡੈਡੀਕੇਟਿਡ ਟੂ ਰੈਕੋਗਨਾਈਜ਼ ਦਾ ਲਵ ਆਫ ਆਲ ਮਦਰਸ। ਅੱਜ ਮਦਰਸ ਡੇ ਇਸ ਕਰਕੇ ਮਨਾਇਆ ਜਾਂਦਾ ਕਿ ਅਸੀਂ ਮਾਵਾਂ ਨੂੰ ਪਿਆਰ ਕਰੀਏ, ਕਿ ਤੁਸੀਂ ਇਹ ਜਿਹੀਆਂ ਗੱਲਾਂ ਲਿਖੀਏ। ਮੈਂ ਤਾਂ ਕਹਿੰਦਾ ਹੱਥ ਨਾਲ ਚਿੱਠੀ ਲਿਖੋ, ਮਦਰਸ ਡੇ ਆ ਉਹਦੇ ਕੋਲ ਬੈਠੋ, ਸਾਰੇ ਜਣੇ ਪਰਿਵਾਰ ਚ ਬੈਠੋ, ਗੱਲ ਹੋਰ ਹਾਸੀ ਇੱਧਰ ਉੱਧਰ ਨਾ ਪਾਓ, ਉਹਨੂੰ ਦੱਸੋ ਆਪਣੀ ਜ਼ਿੰਦਗੀ ਦੇ ਤਜਰਬੇ, ਤੂੰ ਮਾਂ ਮੇਰੇ ਲਈ ਆਹ ਕੀਤਾ, ਜਦੋਂ ਮੈਂ ਆਹ ਸੀ ਤੂੰ ਆਹ ਕੀਤਾ, ਜਦੋਂ ਆਹ ਸੀ ਤੂੰ ਆਹ ਕੀਤਾ। ਇਸ ਤਰੀਕੇ ਨਾਲ ਮਦਰਸ ਡੇ ਮਨਾਓ। ਗੱਲ ਇਹ ਹੈ ਕਿ ਵਾਈ ਮਦਰ ਇਜ਼ ਸੋ ਇੰਪੋਰਟੈਂਟ, ਮਾਂ ਇੰਨੀ ਇੰਪੋਰਟੈਂਟ, ਕਿਉਂ ਪਿਓ ਨੂੰ ਇੰਨੀ ਇੰਪੋਰਟੈਂਸ ਨਹੀਂ ਦਿੱਤੀ ਜਿੰਨੀ ਮਾਂ ਨੂੰ ਦਿੱਤੀ ਜਾਂਦੀ ਹੈ। ਇਹਦੇ ਬਾਰੇ ਮਹਾਤਮਾ ਬੁੱਧ ਧਰਮ ਦੇ ਜਿਹੜੇ ਫਾਊਂਡਰ ਸੀਗੇ, ਉਹਨਾਂ ਨੂੰ ਕਿਸੇ ਉਹਨਾਂ ਦੇ ਉਸ ਵੇਲੇ ਭਿਕਸ਼ੂ ਨੇ, ਚੇਲੇ ਨੇ ਪੁੱਛਿਆ ਕਿ ਮਹਾਤਮਾ ਜੀ, ਤੁਸੀਂ ਮਾਂ ਦੀ ਬੜੀ ਤਾਰੀਫ ਕਰਦੇ ਹੋ, ਤੇ ਜਿਹੜੇ ਪਿਓ ਨੇ ਉਹਨਾਂ ਨੇ ਕੀ ਮਾੜਾ ਕੀਤਾ? ਮਾਂ ਦੀ ਇੰਨੀ ਇੰਪੋਰਟੈਂਸ ਕਿਉਂ ਹੈ? ਤਾਂ ਮਹਾਤਮਾ ਬੁੱਧ ਨੇ ਕਿਹਾ ਕਿ ਭਾਈ ਸਾਹਿਬ ਉਹ ਜਿਹੜਾ ਪੱਥਰ ਪਿਆ ਹੈ ਨਾ ਜਿੱਥੇ ਬੈਠੇ ਸੀ ਉਹ ਸਤਸੰਗ ਕਰ ਰਹੇ ਸੀਗੇ, ਕਹਿੰਦੇ ਪੱਥਰ ਚੱਕ ਕੇ ਲਿਆਈ, ਉਹ ਚੱਕ ਲਿਆਇਆ, ਚੱਕ ਕੇ ਲਿਆ ਕੇ ਮਹਾਤਮਾ ਬੁੱਧ ਕੋਲ ਇੱਕ ਪਰਨਾ ਸੀਗਾ, ਉਹਨਾਂ ਨੇ ਉਹ ਪੱਥਰ ਉਹਦੇ ਢਿੱਡ ਤੇ ਬੰਨ ਕੇ ਪਿੱਛੋਂ ਗੱਠ ਮਾਰਤੀ। ਕਹਿੰਦਾ ਤੂੰ ਮੈਨੂੰ ਪੁੱਛਦਾ ਨਾ ਕਿ ਮਦਰ ਦੀ ਕੀ ਇੰਪੋਰਟੈਂਸ ਹੈ, ਬੇਟਾ ਕੱਲ ਨੂੰ ਆਈ ਤੈਨੂੰ ਦਿਉਂਗਾ, ਕਿਉਂਕਿ ਚੇਲਾ ਸੀ ਉਹਨਾਂ ਦਾ, ਉਹ ਚਲਿਆ ਗਿਆ। ਹੁਣ ਪੱਥਰ ਢਿੱਡ ਤੇ ਬੰਨਿਆ ਹੋਇਆ, ਰੋਟੀ ਖਾਵੇ ਤਾਂ ਔਖਾ, ਭਾਰ ਤੁਰਿਆ ਜਾਵੇ ਨਾ ਉਹਦੇ ਕੋਲ, ਉਹ ਤਾਂ ਬਹੁਤ ਔਖਾ ਹੋ ਗਿਆ। ਫਿਰ ਦਿਮਾਗ ਲਾਇਆ ਉਹਨੇ, ਬ੍ਰੇਨ ਜਿਹੜਾ ਕਹਿੰਦੇ ਆ ਜਾਂ ਮਾਇੰਡ ਕਹਿੰਦੇ ਆ, ਵੀ ਇਹਦਾ ਕੀ ਸੰਬੰਧ ਹੈ? ਮੈਂ ਪੁੱਛਿਆ ਮਹਾਤਮਾ ਜੀ ਨੂੰ ਮਾਂ ਦੀ ਕਿਉਂ ਤੁਸੀਂ ਇੰਨੀ ਇੰਪੋਰਟੈਂਸ ਹੈ, ਇਹਨਾਂ ਨੇ ਚੱਕ ਕੇ ਪੱਥਰ ਬੰਨਤਾ, ਮੇਰਾ ਤਾਂ ਜਿਉਣਾ ਮੁਸ਼ਕਲ ਹੋਇਆ ਪਿਆ, ਸਾਹ ਲੈਣਾ ਮੁਸ਼ਕਲ ਹੋਇਆ ਪਿਆ। ਉਹ ਫਟਾਫਟ ਮਹਾਤਮਾ ਬੁੱਧ ਕੋਲੇ ਗਿਆ ਸ਼ਾਮ ਨੂੰ, ਕਹਿੰਦਾ ਮਹਾਤਮਾ ਜੀ ਮੈਂ ਤਾਂ ਤੁਹਾਨੂੰ ਸਵਾਲ ਪੁੱਛਿਆ ਕਿ ਮਾਂ ਕਿਉਂ ਇੰਨੀ ਇੰਪੋਰਟੈਂਸ ਹੈ, ਉਹਦੀ ਕੀ ਇੰਪੋਰਟੈਂਸ ਹੈ, ਕਿਉਂ ਇੰਨੀ ਅਸੀਂ ਉਹਦੀ ਇੱਜ਼ਤ ਕਰਦੇ ਹਾਂ, ਤੇ ਤੁਸੀਂ ਆ ਪੱਥਰ ਬੰਨਤਾ, ਮੈਥੋਂ ਨਾ ਰੋਟੀ ਖਾਧੀ ਜਾਂਦੀ, ਨਾ ਬੈਠਿਆ ਜਾਂਦਾ, ਨਾ ਪਿਆ ਜਾਂਦਾ, ਨਾ ਤੁਰਿਆ ਜਾਂਦਾ। ਉਹ ਕਹਿੰਦਾ ਪੁੱਤ ਖੋਲ ਦੇ। ਜਦੋਂ ਖੋਲਦਾ ਕਹਿੰਦਾ ਹੁਣ ਆਰਾਮ ਆ ਗਿਆ? ਕਹਿੰਦਾ ਹਾਂ। ਕਹਿੰਦਾ ਤੈਨੂੰ ਸਮਝ ਆ ਗਈ ਤੇਰੇ ਸਵਾਲ ਦਾ? ਕਹਿੰਦਾ ਨਾ ਜੀ। ਕਹਿੰਦਾ ਤੂੰ 4-5 ਘੰਟਿਆਂ ਚ ਔਖਾ ਹੋ ਗਿਆ 7-8 ਕਿਲੋ ਦਾ ਪੱਥਰ ਰੱਖਣ ਦੇ? ਮਾਂ ਕਹਿੰਦਾ ਤੁਹਾਨੂੰ 9 ਮਹੀਨੇ ਆਪਣੇ ਪੇਟ ਚ ਰੱਖਦੀ ਹੈ, ਉਹ ਵੋਮਿਟਿੰਗ ਵੀ ਕਰਦੀ ਹੈ, ਰੋਟੀ ਵੀ ਹਜ਼ਮ ਨਹੀਂ ਹੁੰਦੀ, ਸਾਰਾ ਕੁਛ ਉਹਨੂੰ ਤਕਲੀਫ ਵੀ ਹੁੰਦੀ ਹੈ, ਬੁਖਾਰ ਵੀ ਹੁੰਦਾ, ਬੈਕਟੀਰੀਆ ਵੀ ਹੁੰਦੇ, ਲੂਜ਼ ਮੋਸ਼ਨ ਵੀ ਲੱਗਦੇ, ਡਾਕਟਰਾਂ ਕੋਲ ਜਿਹੜੀਆਂ ਦਵਾਈਆਂ ਵੀ ਖਾਂਦੀ ਹੈ, ਉਹਨੇ ਤਾਂ ਕਦੇ ਸੀ ਨਹੀਂ ਵੱਟੀ। ਜਦੋਂ ਡਿਲੀਵਰੀ ਹੁੰਦੀ ਹੈ ਕਿੰਨੀ ਤਕਲੀਫ ਹੁੰਦੀ ਹੈ, ਉਹਨੇ ਫੇਰ ਨਹੀਂ ਸੀ ਵੱਟੀ, ਤੇ ਤੁਸੀਂ ਆਮਾੜਾ ਪੱਥਰ ਰੱਖ ਕੇ ਆਪਣੇ ਆ ਗਏ ਮੁੜ ਕੇ ਵੀ ਹਾਲ ਲਓ, ਮੈਂ ਤਾਂ ਬਹੁਤ ਦੁਖੀ ਹਾਂ। ਸੋ ਇਸ ਕਰਕੇ ਤੁਸੀਂ ਮਾਂ ਦਾ ਕਿਵੇਂ ਦੇਣ ਦਿਓਗੇ? ਇਹ ਮਹਾਤਮਾ ਬੁੱਧ ਨੇ ਕਿਹਾ ਸੀ। ਕੁਰਾਨ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਨੇ ਇਹ ਦੱਸਿਆ ਕਿ ਉਹਨਾਂ ਨੇ ਜਿੰਨੇ ਵੀ ਇਸਲਾਮ ਦੇ ਪੈਰੋਕਾਰ ਨੇ ਜਿਹੜੇ ਹਜ਼ਰਤ ਮੁਹੰਮਦ ਸਾਹਿਬ ਨੂੰ ਮੰਨਦੇ ਨੇ, ਉਹਨਾਂ ਨੇ ਕਿਹਾ ਜੇ ਤੁਸੀਂ ਨਮਾਜ਼ ਪੜ੍ਹ ਰਹੇ ਹੋ, ਜੇ ਤੁਹਾਡਾ ਉਸ ਟਾਈਮ ਕੋਈ ਕਤਲ ਵੀ ਕਰ ਦੇ, ਮੈਨੂੰ ਹੁਣ ਐਗਜੈਕਟ ਵਰਡਿੰਗ ਨਹੀਂ ਪਤਾ ਕਿਉਂਕਿ ਮੈਂ 50 ਸਾਲ ਪਹਿਲਾਂ ਪੜ੍ਹੀ ਸੀ, ਪੜ੍ਹੀ ਮੈਂ ਹੈ ਖੁਦ। ਉਹ ਕਹਿੰਦੇ ਜੇ ਤੁਸੀਂ ਨਮਾਜ਼ ਪੜ੍ਹਦੇ ਹੋ ਤੇ ਪੜ੍ਹਦੇ ਪੜ੍ਹਦੇ ਤੁਹਾਨੂੰ ਕੋਈ ਪਿੱਛੋਂ ਆ ਕੇ ਕਤਲ ਵੀ ਕਰਦੇ ਨਾ, ਤੁਸੀਂ ਨਮਾਜ਼ ਨਹੀਂ ਹਟਣਾ, ਨਮਾਜ਼ ਪੜ੍ਹਦੇ ਰਹਿਣਾ, ਮਤਲਬ ਨਮਾਜ਼ ਦੀ ਇੰਨੀ ਇੰਪੋਰਟੈਂਸ ਹੈ। ਪਰ ਉਹਨਾਂ ਨੇ ਇੱਕ ਦਿਨ ਫੇਰ ਕਿਹਾ, ਕਹਿੰਦਾ ਜੇ ਤੁਹਾਡੀ ਮਸਜਿਦ ਘਰ ਦੇ ਕੋਲੇ ਹੈ ਤੇ ਤੁਸੀਂ ਨਮਾਜ਼ ਪੜ੍ਹ ਰਹੇ ਹੋ ਤੇ ਘਰੋਂ ਤੁਹਾਡੀ ਅੰਮੀ, ਤੁਹਾਡੀ ਮਤਲਬ ਮਦਰ ਤੁਹਾਨੂੰ ਆਵਾਜ਼ ਮਾਰੇ ਵੀ ਉਹ ਰਵੀ ਗੱਲ ਸੁਣ, ਉਹ ਇਮਰਾਨ ਖਾਨ ਗੱਲ ਸੁਣ, ਕਹਿੰਦੇ ਵਿੱਚ ਹੀ ਛੱਡ ਕੇ ਨਾ ਪਹਿਲਾਂ ਮਾਂ ਕੋਲੇ ਭੱਜ ਕੇ ਚਲੇ ਜਾਈਓ। ਤੇ ਉਹ ਕਹਿੰਦੇ ਹਜ਼ਰਤ ਇਹ ਸਾਨੂੰ ਪਤਾ ਨਹੀਂ ਲੱਗਦਾ, ਕੰਟਰਾਡਿਕਸ਼ਨ ਹੈ। ਤੁਸੀਂ ਉਸ ਦਿਨ ਦਾ ਕਹਿੰਦੇ ਸੀ ਕਿ ਵਿੱਚ ਕਤਲ ਵੀ ਹੋ ਜੇ ਤਾਂ ਨਹੀਂ ਤੁਸੀਂ ਨਮਾਜ਼ ਛੱਡਣੀ, ਇਬਾਦਤ ਕਰੀ ਜਾਣੀ ਹੈ। ਅੱਜ ਤੁਸੀਂ ਕਹਿੰਦੇ ਜੇ ਨਮਾਜ਼ ਪੜ੍ਹੋ ਮਾਂ ਨੇ ਆਵਾਜ਼ ਮਾਰੀ ਤੇ ਚਲੇ ਜਾਓ, ਇਹ ਗੱਲ ਨਹੀਂ ਸਮਝੀ? ਕਹਿੰਦੇ ਭਾਈ ਸਾਹਿਬ ਠੰਡੇ ਦਿਲ ਨਾਲ ਸੋਚੋ, ਜਦੋਂ ਆਪਾਂ ਨਮਾਜ਼ ਪੜ੍ਹਦੇ ਹਾਂ ਉਹ ਕਾਹਦੇ ਲਈ ਪੜ੍ਹਦੇ ਹਾਂ? ਉਹ ਖੁਦਾ ਨੂੰ ਖੁਸ਼ ਕਰਨ ਲਈ ਪੜ੍ਹਦੇ ਹਾਂ। ਪਰ ਉਹ ਜਿਹੜਾ ਖੁਦਾ ਜੀ ਨੂੰ ਖੁਸ਼ ਕਰਨਾ ਚਾਹੁੰਦੇ, ਜੇ ਖੁਦਾ ਹੀ ਤੁਹਾਨੂੰ ਖੁਦ ਬੁਲਾ ਲਏ ਤੇ ਹੋਰ ਤੁਹਾਨੂੰ ਕੀ ਚਾਹੀਦਾ? ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਉਹਨਾਂ ਨੇ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਕਿ ਜਿਹੜਾ ਮਾਂ ਦਾ ਦਰਜਾ ਨਾ ਉਹ ਖੁਦਾ ਦੇ ਦਰਜੇ ਦੇ ਬਰਾਬਰ ਹੈ। ਅਸੀਂ ਉੱਥੇ ਨਮਾਜ਼ ਪੜ੍ਹ ਕੇ ਖੁਦਾ ਨੂੰ ਖੁਸ਼ ਕਰਨਾ ਚਾਹੁੰਦੇ ਹਾਂ, ਇੱਥੇ ਖੁਦਾ ਸਾਨੂੰ ਖੁਦ ਹੀ ਬੁਲਾ ਰਿਹਾ, ਤੇ ਇਹਦਾ ਮਤਲਬ ਸਾਡੀ ਉਹਦੇ ਨਾਲ ਲਿੰਕ ਬਣੇ ਹੋਏ ਨੇ। ਸੋ ਮਾਂ ਦਾ ਜਿਹੜਾ ਰੁਤਬਾ ਹੈ ਨਾ ਉਹ ਇੰਨਾ ਜ਼ਿਆਦਾ ਉੱਤਮ ਵਧੀਆ ਤੇ ਜਿਹੜਾ ਟੌਪ ਦਾ ਮੰਨਿਆ ਗਿਆ। ਟੁੱਟਾ ਫੁੱਲ ਕੋਈ ਟਾਹਣੀ ਨਾਲ ਜੋੜ ਨਹੀਂ ਸਕਦਾ। ਜੇ ਕੋਈ ਫੁੱਲ ਟਾਹਣੀ ਨਾਲ ਟੁੱਟ ਜੇ, ਕੀ ਅਸੀਂ ਗਲੂ ਜਾਂ ਸੂਈ ਧਾਗੇ ਨਾਲ ਜੋੜ ਸਕਦੇ ਹਾਂ? ਬਿਲਕੁਲ ਨਹੀਂ। ਟੁੱਟਾ ਫੁੱਲ ਕੋਈ ਟਾਹਣੀ ਨਾਲ ਜੋੜ ਨਹੀਂ ਸਕਦਾ। ਇਸੇ ਤਰ੍ਹਾਂ ਮਾਂ ਦਾ ਪਿਆਰ ਉਸਦਾ ਕਰਜ਼ਾ ਕੋਈ ਮੋੜ ਨਹੀਂ ਸਕਦਾ। ਉਹਦਾ ਜਿਹੜਾ ਪਿਆਰ ਹੈ ਨਾ, ਤੇ ਜਿਹੜਾ ਉਹ ਸਾਡੇ ਲਈ ਕਰਦੀ ਹੈ, ਸੈਕਰੀਫਾਈਸ ਕਰਦੀ ਹੈ, ਜਿਤਾਉਂਦੀ ਨਹੀਂ ਕਦੇ ਵੀ। ਪਰ ਅਸੀਂ ਵੀ ਯਾਰ ਥੈਂਕਲੈਸ, ਅਸੀਂ ਮਾਂ ਨੂੰ ਸਮਝਦੇ ਹੀ ਨਹੀਂ, ਬਹੁਤ ਘੱਟ ਲੋਕ ਸਮਝਦੇ ਨੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਇੱਕ ਮਾਂ, ਉਹਦਾ ਬੇਟਾ ਸੀ, ਪਿਓ ਦੀ ਤਾਂ ਡੈਥ ਹੋ ਗਈ। ਬੇਟਾ ਜਦੋਂ ਸਕੂਲ ਜਾਣ ਲੱਗਿਆ, ਆਪਣੇ ਇੰਡੀਆ ਦੇ ਵਿੱਚ ਰਿਵਾਜ ਹੈ, ਹੁਣ ਤਾਂ ਨਹੀਂ ਪੁਰਾਣੇ ਜ਼ਮਾਨੇ ਚ, ਕਿ 7-8 ਸਾਲ ਦੇ ਬੱਚੇ ਨੂੰ ਸਕੂਲ ਲਾਉਂਦੇ ਨੇ। ਜਦੋਂ ਮਾਂ ਨੇ ਸਕੂਲ ਚ ਲਾਇਆ ਤਾਂ ਬੱਚਾ ਕੀ ਦੇਖਦਾ ਕਿ ਉਹਦੇ ਜਿਹੜੇ ਦੋਸਤ ਸੀ ਉਹਨੂੰ ਛੇੜਨ ਲੱਗ ਗਏ, ਅੰਨੀ ਦਾ ਮੁੰਡਾ, ਕਹਾਣੀ ਦਾ ਮੁੰਡਾ, ਤੇਰੀ ਮਾਂ ਕਹਾਣੀ, ਤੇਰੀ ਮਾਂ ਕਹਾਣੀ, ਵੀ ਤੇਰੀ ਮਾਂ ਦੀ ਇੱਕ ਅੱਖ ਨਹੀਂ। ਬੱਚੇ ਦੇ ਦਿਲ ਚ ਕੰਪਲੈਕਸ ਆ ਗਿਆ ਵੀ ਹਾਂ ਸਰ ਸੱਚੀ ਹੋ, ਮੇਰੀ ਮਾਂ ਚੁੰਨੀ ਰੱਖ ਕੇ ਢਾਕ ਕੇ ਅੱਖ ਰੱਖਦੀ ਹੈ, ਧਾਕਾ ਤੋਨੀ ਹੈ, ਉਹ ਚ ਇਨਫੀਰੀਟੀ ਕੰਪਲੈਕਸ ਆ ਗਿਆ। ਫਿਰ ਥੋੜਾ ਜਿਹਾ ਹੋਰ ਵੱਡਾ ਹੋਇਆ, ਜਦੋਂ ਵੱਡਾ ਹੋਇਆ ਉਹਨੇ ਦੇਖਿਆ ਉਹਦੇ ਮਾਂ ਦੇ ਮੂੰਹ ਤੇ ਕਾਲੇ ਧੱਬੇ ਸ਼ਾਹੀਆਂ ਸੀਗੀਆਂ। ਉਹਨੇ ਮਾਂ ਨੂੰ ਬੜੇ ਵਾਰੀ ਪੁੱਛਿਆ, ਮਾਂ ਤੂੰ ਦੱਸ ਤਾਂ ਸਹੀ, ਸਾਰੀਆਂ ਮਾਵਾਂ ਨੂੰ ਦੋ ਅੱਖਾਂ ਨਾਲ ਦੇਖਦੀਆਂ, ਤੇਰੀ ਇੱਕ ਅੱਖ ਕਿਉਂ ਨਹੀਂ ਹੈ, ਤੂੰ ਅੰਨੀ ਕਿਉਂ ਹੈ? ਮੈਂ ਤੇ ਮੇਰੇ ਨਾਲ ਨਾ ਸਕੂਲ ਜਾ ਕੇ ਬੱਚੇ ਮੇਰਾ ਮਖੌਲ ਉਡਾਉਂਦੇ ਨੇ, ਮੈਂ ਨੀ ਤੇਰੇ ਨਾਲ ਬਾਜ਼ਾਰ ਜਾਣਾ, ਤੇਰੇ ਮੂੰਹ ਤੇ ਸਾਰੇ ਦਾਗ ਹੀ ਭਰੇ ਪਏ ਨੇ, ਧੱਬੇ ਹੀ ਧੱਬੇ ਹੋਏ ਪਏ ਨੇ ਕਾਲੇ, ਮੈਂ ਨੀ ਬਾਜ਼ਾਰ ਜਾਣਾ, ਮੈਂ ਨੀ ਰਿਸ਼ਤੇਦਾਰ ਜਾਣਾ, ਮੈਂ ਨੀ ਸਕੂਲ ਜਾਣਾ, ਮੈਂ ਨੀ ਤੈਨੂੰ ਬਾਜ਼ਾਰ ਲੈ ਕੇ ਜਾਣਾ। ਮਾਂ ਚੁੱਪ ਕਰ ਜਾਂਦੀ, ਕਦੇ ਕੁਛ ਕਹਿੰਦੀ ਕੁਛ ਕਰਦੀ। ਕਹਿੰਦੇ ਜਦੋਂ ਮਾਂ ਦੀ ਡੈਥ ਹੋਈ ਨਾ ਤਾਂ ਉਹਨੇ ਇੱਕ ਮਰਨ ਲੱਗੀ ਨੇ ਇੱਕ ਚਿੱਠੀ ਲਿਖ ਕੇ, ਮੁੰਡੇ ਦਾ ਹੋ ਗਿਆ ਸੀ ਵਿਆਹ, ਉਹਦੇ ਟੇਬਲ ਤੇ ਰੱਖਤੀ। ਜਦੋਂ ਮਾਂ ਨੂੰ ਦਫਨਾ ਕੇ ਆਏ ਤੇ ਉਹਨੇ ਦੇਖਿਆ ਕਿ ਮੇਰੇ ਟੇਬਲ ਤੇ ਆ ਚਿੱਠੀ ਪਈ ਹੈ, ਉਹਨੇ ਜਦੋਂ ਚਿੱਠੀ ਖੋਲੀ ਉਹ ਮਾਂ ਦੇ ਹੱਥ ਨਾਲ ਲਿਖੀ ਵੀ ਸੀ। ਮਾਂ ਕਹਿੰਦੀ ਪੁੱਤ ਤੂੰ ਮੈਨੂੰ ਸਾਰੀ ਜ਼ਿੰਦਗੀ ਪੁੱਛਦਾ, ਮਾਂ ਤੂੰ ਅੰਨੀ ਕਿਉਂ ਹੋ ਗਈ, ਲੋਕਾਂ ਦੀਆਂ ਤਾਂ ਅੰਨੀਆਂ ਹੈ ਨਹੀਂ, ਤੂੰ ਕਿਉਂ ਅੰਨੀ ਹੋ ਗਈ, ਤੈਨੂੰ ਦੱਸਦੀ ਹਾਂ ਮੈਂ ਅੰਨੀ ਕਿਉਂ ਹੋਈ। ਕਹਿੰਦੇ ਜਦੋਂ ਤੂੰ 4 ਸਾਲ ਦਾ ਸੀ ਗੁੱਲੀ ਡੰਡਾ ਖੇਡਦਾ ਸੀਗਾ ਗਲੀ ਚ, ਤੇਰੇ ਦੋਸਤ ਨੇ ਜ਼ੋਰ ਦੀ ਡੰਡੇ ਨਾਲ ਗੁੱਲੀ ਤੇ ਮਾਰਿਆ ਤੇ ਤੇਰੀ ਅੱਖ ਚ ਲੱਗੀ, ਤੇਰੀ ਅੱਖ ਤੇ ਮੈਂ ਫਟਾਫਟ ਡਾਕਟਰ ਦੇ ਲੈ ਗਈ ਤੇ ਡਾਕਟਰ ਕਹਿੰਦਾ ਇਹਦੀ ਤਾਂ ਅੱਖ ਜਾਂਦੀ ਰਹੂ, ਇਹਦੀ ਹੁਣ ਨਕਲੀ ਅੱਖ ਪਾਉਣੀ ਹੈ ਤੇ ਇਹਨੂੰ ਦਿਸਣਾ ਨੀ, ਤੇ ਜਾਂ ਤੁਸੀਂ ਆਪਣੀ ਅੱਖ ਦੇ ਦਿਓ ਫੇਰੇ ਦੇਖੂਗਾ, ਫਿਰ ਤੂੰ ਅੰਨੀ ਹੋ ਜਾਏਗੀ। ਕਹਿੰਦੀ ਮੈਂ ਤੈਨੂੰ ਦਿਖਾਉਣ ਦੇ ਲਈ ਤੇਰੇ ਲਈ ਆ ਜਿਹੜੀ ਤੇਰੀ ਅੱਖ ਤੂੰ ਦੇਖ ਰਿਹਾ ਨਾ ਉਹ ਅਸਲ ਚ ਮੇਰੀ ਅੱਖ ਹੈ, ਮੈਂ ਅੰਨੀ ਹੋ ਗਈ, ਤੂੰ ਦੇਖਦਾ ਤੂੰ ਮਾਂ ਦਾ ਕਰਜ਼ਾ ਕਿਵੇਂ ਮੋੜੀਗਾ, ਤੂੰ ਮੈਨੂੰ ਕਹਿੰਦਾ ਨਾ ਮੇਰੇ ਮੂੰਹ ਤੇ ਦਾਗ ਨੇ ਕਾਲੀ ਸ਼ਾਹੀਆਂ, ਤੂੰ ਬਾਜ਼ਾਰ ਚ ਨਹੀਂ ਜਾਂਦਾ ਸਕੂਲ ਜੀਆਂ, ਤੂੰ ਬੜਾ ਬੱਚੇ ਕਹਿੰਦਾ ਮੇਰਾ ਬੱਚੇ ਫਨ ਉਡਾਉਂਦੇ ਨੇ, ਤੈਨੂੰ ਪਤਾ ਮੇਰੇ ਕਾਲੇ ਦਾਗ ਕਿਉਂ ਨੇ, ਤੈਨੂੰ ਇੱਕ ਵਾਰ ਪੀਲੀਆ ਹੋ ਗਿਆ ਸੀ, ਮੈਂ ਫਟਾਫਟ ਸ਼ਹਿਰ ਚ ਗਈ ਡਾਕਟਰ ਕੋਲੇ, ਉਹ ਕਹਿੰਦਾ ਤਾਂ ਖੂਨ ਘਟ ਗਿਆ, ਤੁਸੀਂ ਖੂਨ ਦਿਓ। ਕਹਿੰਦਾ ਮੇਰਾ ਤੇਰੇ ਨਾਲ ਖੂਨ ਮਿਲਦਾ ਸੀ, ਮੇਥੋਂ ਖੂਨ ਲੈ ਲਿਆ, ਡਾਕਟਰ ਨੇ ਜਾਣ ਦੀ ਖੂਨ ਲੈ ਲਿਆ ਜ਼ਿਆਦਾ, ਤੂੰ ਤਾਂ ਠੀਕ ਹੋ ਗਿਆ, ਪਰ ਮੇਰੇ ਮੂੰਹ ਤੇ ਜ਼ਿਆਦਾ ਖੂਨ ਲੈਣ ਨਾਲ ਸਾਰੇ ਧੱਬੇ ਪੈ ਗਏ। ਅਸੀਂ ਮਾਂ ਦੀ ਦੇਣ ਕਿਵੇਂ ਦੇ ਸਕਦੇ ਹਾਂ, ਬਾਅਦ ਚ ਰੋਂਦੇ ਹਾਂ ਪਛਤਾਏ ਹੋਤ ਕਿਆ ਜਾਂ ਚਿੜੀਆ ਚੁੱਗੀ ਖੇਤ। ਮੈਂ ਥੋੜੇ ਦਿਨ ਪਹਿਲਾਂ ਇੱਥੇ ਇੱਕ ਫਿਊਨਰਲ ਹੋਮ ਚ ਗਿਆ, ਜਿਹੜੇ ਫਿਊਨਰਲ ਹੋਮ ਚ ਗਿਆ ਸੀਗਾ ਉਹਦੇ ਪੇਰੈਂਟਸ ਪੜ੍ਹੇ ਲਿਖੇ ਡਾਕਟਰ ਸੀਗੇ, ਮੁੰਡੇ ਤੇ ਕੁੜੀ ਨੇ ਸਿਆਣਿਆਂ ਨਹੀਂ, ਉਹ ਇਕੱਲਾ ਹੀ ਰਹਿੰਦਾ ਸੀ। ਜਦੋਂ ਡੈਥ ਹੋਈ ਗੁਆਂਢੀਆਂ ਨੇ ਦੱਸਤਾ ਵੀ ਭਾਈ ਸਾਹਿਬ ਸੁੱਤੇ ਪਏ ਰਹਿ ਗਏ, ਮੈਂ ਉਹ ਦੇਖਿਆ, ਸੋਰੀ ਟੂ ਸੇ ਮੈਂ ਨਾਂ ਨਹੀਂ ਲਿਆ ਕਿਸੇ ਦਾ, ਉਹ ਭਾਈ ਸਾਹਿਬ ਜਦੋਂ ਸ਼ਰਧਾਂਜਲੀ ਦੇ ਰਹੇ ਸੀ ਨਾ, ਮੁੰਡਾ ਬਾਰ ਬਾਰ ਰੋਈ ਜਾਂਦਾ, ਬਾਰ ਬਾਰ ਲੱਗਦਾ ਸੀ ਪਿਓ ਨੂੰ ਜਿਵੇਂ ਮਾਂ ਨੂੰ ਬਹੁਤ ਪਿਆਰ ਕਰ ਦਿੰਦਾ, ਪਰ ਲੋਕ ਦੱਸਦੇ ਸੀ ਇਹਨੇ ਤਾਂ ਮਾਂ ਦਾ ਕਦੇ ਨੌਂ ਤੱਕ ਨਹੀਂ ਪੁੱਛਿਆ। ਉਹ ਮਰਨ ਤੋਂ ਬਾਅਦ ਰੋਣ ਦਾ ਝਗੜਨ ਦਾ ਕੋਈ ਫਾਇਦਾ ਨਹੀਂ, ਜਦੋਂ ਜਿਉਂਦੀ ਹੁੰਦੀ ਆ ਉਦੋਂ ਉਦੋਂ ਉਹਦੀ ਇੱਜ਼ਤ ਮਾਨ ਕਰੋ। ਮਾਂ ਦਾ ਜਿਹੜਾ ਅੰਚਲ ਹੈ ਨਾ ਆਪਣੀ ਔਲਾਦ ਲਈ ਕਦੇ ਛੋਟਾ ਨਹੀਂ ਪੈਂਦਾ। ਮਾਂ ਬੱਚੇ ਨਾਲ ਸਾਰੀ ਦੁਨੀਆਂ ਨਾਲ ਲੜ ਸਕਦੀ ਹੈ, ਮਾਂ ਤੋਂ ਬਿਨਾਂ ਦੁਨੀਆਂ ਅਧੂਰੀ ਹੈ। ਜੇ ਮਾਂ ਨਾ ਹੁੰਦੀ ਤਾਂ ਅਸੀਂ ਦੁਨੀਆਂ 'ਚ ਕਿਉਂ ਆਉਣਾ ਸੀ, ਕਿਉਂ IAS IPS IRS ਅਫਸਰ ਲੱਗਣੇ ਸੀ, ਮਾਂ ਕਰਕੇ ਹੀ ਲੱਗੇ ਹਾਂ। ਮਾਂ ਦਾ ਅਹਿਸਾਸ ਉਦੋਂ ਪਤਾ ਲੱਗਦਾ ਜਦੋਂ ਉਹ ਅਰਥੀ ਉਹਦੀ ਬਣ ਜਾਂਦੀ ਹੈ, ਜਦੋਂ ਦੁਨੀਆਂ ਨੂੰ ਛੱਡ ਕੇ ਚਲੀ ਜਾਂਦੀ ਹੈ। ਮੈਂ ਤੁਹਾਨੂੰ ਬਾਹਲੀ ਗੱਲ ਨਹੀਂ, ਮੈਂ ਆਪਣੀ ਗੱਲ ਸੁਣਾ ਦਿੰਦਾ। ਪੰਜਾਬੀ ਯੂਨੀਵਰਸਿਟੀ ਪਟਿਆਲੇ 70 'ਚ ਮੈਂ ਮਾਸਟਰਸ ਕਰ ਰਿਹਾ ਸੀ, ਘਰੋਂ ਗਰੀਬੀ ਸੀ, ਬਰਨਾਲੇ ਦਾ ਮੈਂ ਰਹਿਣ ਵਾਲਾ। ਜਿਹੜੇ ਮੇਰੇ ਦੋਸਤ ਬਰਨਾਲੇ ਤੋਂ ਸੁਣ ਰਹੇ ਨੇ ਬੇਸ਼ੱਕ ਮੇਰੇ ਘਰਦਿਆਂ ਨੂੰ ਦੱਸ ਦਿਓ, ਸੱਚਾਈ ਗੱਲ ਹੈ, ਮੇਰਾ ਬ੍ਰਦਰ ਵੀ ਸੁਣ ਰਿਹਾ ਇਸ ਵੇਲੇ ਵੱਡਾ। ਮੈਂ ਪੰਜਾਬੀ ਯੂਨੀਵਰਸਿਟੀ 'ਚੋਂ ਜਦੋਂ ਵੀ ਆਉਣਾ, ਮਾਂ ਨੂੰ ਪਤਾ ਹੁੰਦਾ ਵੀ ਇਹਨੇ ਕਦੋਂ ਆਉਣਾ, ਅੱਜ ਸ਼ੁੱਕਰਵਾਰ ਨੂੰ ਆਉਣਾ, ਸ਼ਨੀਵਾਰ ਨੂੰ ਛੁੱਟੀ ਹੈ। ਅਸੀਂ ਕੀ ਕਰਦੇ ਸੀ ਕਿ ਟਿਕਟ ਲਈ ਪੈਸੇ ਹੁੰਦੇ ਨਹੀਂ, 2-3 ਰੁਪਏ ਟਿਕਟ ਹੁੰਦਾ ਸੀਗਾ, ਅਸੀਂ ਡੱਬੇ ਬਦਲ ਬਦਲ ਕੇ ਵੀ TTO ਕਹਿੰਦੇ ਨੇ ਬਾਂਦਰ ਕੌਮ ਨੂੰ ਕਾਹਨੂੰ ਛੇੜਨਾ, ਡੱਬੇ ਬਦਲ ਬਦਲ ਕੇ ਅਸੀਂ ਬਰਨਾਲੇ ਉੱਤਰ ਜਾਣਾ। ਉਹ ਜਿਹੜੇ 2-3 ਰੁਪਈਏ ਸੀ ਸਟੇਸ਼ਨ ਦੇ ਉੱਤੇ ਜਾ ਕੇ ਉੱਥੋਂ ਕੁਲਚਾ ਲੈਣਾ ਤੇ ਨਾਲ ਕੋਈ ਤਰੀ ਲੈ ਲੈਣੀ, ਉਹਦੇ ਖਾ ਲੈਣੀ ਸਵਾਦ ਲਈ, ਢਿੱਡ ਭਰ ਜਾਂਦਾ। ਜਦੋਂ ਘਰੇ ਜਾਣਾ ਤਾਂ ਮਾਂ ਜੀ ਨੇ ਸਾਨੂੰ ਕਹਿਣਾ ਵੀ ਪੁੱਤ ਆ ਤੇਰੇ ਛੋਲੇ ਬਣਾਏ ਨੇ, ਤੇਰੇ ਲਈ ਰਾਜਮਾਂਹ ਬਣਾਏ, ਤੇਰੇ ਲਈ ਕੜੀ ਬਣਾਈ ਹੈ। ਹੁਣ ਉਹ ਮਾਂ ਨੂੰ ਤਾਂ ਦੱਸਿਆ ਨਹੀਂ ਵੀ ਮੈਂ ਤਾਂ ਸਟੇਸ਼ਨ ਦੇ ਖਾ ਆਇਆ, ਅਸੀਂ ਕਹਿੰਦਾ ਭੁੱਖ ਨਹੀਂ। ਉਹਨੇ ਪਿੱਛੇ ਪਿੱਛੇ ਥਾਲੀ 'ਚ ਲੈ ਕੇ ਆਉਣਾ ਵੀ ਇੱਕ ਖਾ ਲੈ, ਨਹੀਂ ਖਾਣੀ, ਅੱਧੀ ਖਾ ਲੈ, ਨਹੀਂ ਖਾਣੀ, ਚੰਗਾ ਇੱਕ ਬੁਰਕੀ ਦਾ ਪੁਆਰ ਹੈ। ਅਸੀਂ ਬੜੀ ਮਜਬੂਰੀ ਨਾਲ ਬੁਰਕੀ ਪਵਾਉਂਦੇ, ਸੱਚ ਜਾਣੀ ਹੈ ਜਦੋਂ ਮਾਂ ਚਲੀ ਗਈ ਕਿਸੇ ਨੇ ਬੁਰਕੀ ਨਹੀਂ ਪਾਈ, ਮੁੜ ਕੇ ਭੈਣਾਂ ਵੀ ਉੱਥੇ ਨੇ, ਭਾਬੀਆਂ ਵੀ ਉੱਥੇ ਨੇ, ਸਾਰਾ ਕੁਛ ਹੈ। ਇਹ ਹੈ ਮਾਂ ਦੀ ਵੈਲਿਊ। ਸੋ ਮੈਂ ਕਹਿੰਦਾ ਮਾਂ ਨੂੰ, ਮੈਂ ਵੀ ਗਲਤੀਆਂ ਕੀਤੀਆਂ ਨੇ, ਸੋ ਮਾਂ ਨੂੰ ਜਿਉਂਦੇ ਜੀ ਉਹਨੂੰ ਰੈਕੋਗਨਾਈਜ਼ ਕਰੋ। ਕਿਸੇ ਨੇ ਰੋਜ਼ਾ ਰੱਖਾ, ਜਿਹੜੇ ਮੁਸਲਿਮ ਲੋਕ ਨੇ, ਕਿਸੇ ਨੇ ਰੋਜ਼ਾ ਰੱਖਾ, ਕਿਸੇ ਨੇ ਵਰਤ ਰੱਖਾ, ਕਬੂਲ ਉਨਕਾ ਹੋਗਾ ਜਿਸਨੇ ਆਪਣੇ ਪਾਸ ਮਾਂ ਬਾਪ ਕੋ ਰੱਖਾ। ਜਿਹੜੇ ਮਾਂ ਬਾਪ ਨਹੀਂ ਰੱਖਦੇ, ਜਿੰਨੇ ਮਰਜ਼ੀ ਵਰਤ ਵਰਤ ਰੱਖੀਏ, ਮਸਜਿਦਾਂ ਮੰਦਰਾਂ ਜਿੱਥੇ ਜਾਓ, ਉਹਦਾ ਕੋਈ ਫਾਇਦਾ ਨਹੀਂ, ਰੱਬ ਨਹੀਂ ਤੁਹਾਨੂੰ ਲੜ ਲਾਉਣਾ। ਜੇ ਕਿਵੇਂ ਹੈ, ਜੇ ਅਸੀਂ ਮਾਂ ਬਾਪ ਨੂੰ ਕਦੇ ਉੱਚਾ ਨਹੀਂ ਬੋਲਦੇ, ਅਸੀਂ ਜਦੋਂ ਪੜ੍ਹ ਜਾਂਦੇ ਹਾਂ ਨਾ 4 ਜਮਾਤਾਂ, ਅਸੀਂ ਸੋਚਦੇ ਹਾਂ ਵੀ ਮਾਂ ਤਾਂ ਬੇਵਕੂਫੀ ਆ, ਆਰਗੂਮੈਂਟ ਹੀ ਕਰਦੇ ਰਹਿੰਦੇ ਹਾਂ, ਤੁਹਾਡੀ ਜ਼ਿੰਦਗੀ ਹੈਲ ਬਣੂਗੀ। ਯਾਦ ਰੱਖੋ, ਤੁਹਾਡੇ ਬੱਚਿਆਂ ਨੇ ਤੁਹਾਡਾ ਉਦੋਂ ਵੀ ਬੁਰਾ ਹਾਲ ਕਰਨਾ। जे असी मां बाप नू कदे उच्चा नहीं बोलदे, कोई फजूल आर्गूमेंट नहीं करदे, कम ते जान लगे पैरी हथ ला के जाने, उस तो आशीर्वाद लैके चलिया, मम्मी अबू बेबे मैं कम ते चले, कम तो आके कोल बैठते हैं, मम्मी जी तुसी रोटी खा ली, आलो आ मैनू रोटी दिती है मेरी घरवाली ने, एक बुरकी का पवाओ तुसी। वो जिहड़ी बुरकी पवाई हुंदी है ना, यकीन करियो फ्रीजर तो भी ज्यादा ठंड पा आंदी है मां दे कलेजे च। उहदे कोले जदों असीं बैठदे आ, पुछदे आ दवाई लै ली तुसी, जे दवाई नहीं ली आ शीशी च पा के आ दवाई दी गोली लो, ओहदे लत्तां मंजे ते पै के लो, मैं लत्तां कुट दिया तुहाडियां, ओहदा सिर चक के अपनियां लत्तां ते रख के अपनियां बाहां ते रख के सिर दबाउणे हो, ता ओ मां दे अंदरों जिहड़ी असीस निकलदी है ना, ओ सानू सारी जिंदगी भर खुशियां नाल भर दिंदी है। मेरा जाती तजर्बा मैं देखिया, पर अज 21वीं सदी है, असीं उपरों उपरों कही ने, मैं अपनी मदर नूं बहुत प्यार करना, अज फुल भी बड़े विकने ने, अज रेस्टोरेंट ते भी बहुत जाने ने, अज गिफ्टां भी बड़ियां जानियां ने, ए 21वीं सदी है। असीं कहने आ कि मां नूं मैं बहुत प्यार करदा, बहुत प्यार करना, किसी नूं पुछ के देख लो बाहरी 80-90% उन्हूं पुछो भाई साहब तुसी मां नूं किवें प्यार करदे हो, अपनी मम्मी नूं जरा एक्सप्लेन करो, अज मैं रेडियो ते भी पुछ रहा, तुसी दसो भी तुसी अपनी मां नूं क्यों प्यार करदे हो। बहुतियां दा उत्तर यही होगा कि मेरी मां मेरा हर वक्त ख्याल रखदी है, गर्म गर्म रोटी सरों दा साग कदे लस्सी बना के दिंदी है, औलियां दा अचार पा के दिंदी है, नहाउण लई गर्म पानी करके दिंदी है, रात नूं बैड दे उत्ते गरम गरम दुध दिंदी है, नाल बिस्कुट दिंदी है, बिस्तरा बिछा के दिंदी है। पहला मैनू संभालदी सी, हुण मेरे बेटे बच्चे हो गए, हुण उन्हां नूं स्कूल छड्ड के आउंदी है, उन्हां दे डाइपर बदलदी है। सचो सच दस्यो, सचो सच दस्यो, इह तुहाडी मां है कि तुहाडी नौकरानी है? मां तुहानूं प्यार करदी है, तुसीं कहदा छिकू दा प्यार करदे हो, मां ने तुहानूं संभालिया, तुसीं उहदे लई की कीता? क्योंकि सारे कम्मां लई मां सानू प्यार करदी है, जे ओह प्यार ना करदी सानू किने दुध देना सी, सानू किने साग खवाउणा सी, सानू किहड़े मार्श करना सी, सानू किने दवाई देनी, सानू किहड़े न्याणिआं नूं छड्ड छड्डना सीगा? देखो जदों, क्योंकि प्यार जिहड़ा है ना ओह दित्ता जांदा है, लिया नहीं जांदा। जदों असीं अपनी मां दा थक, जदों मां थक टुट के लंबी पै जे ते असीं उहदीआं लत्तां कुट्टीए, जदों किचन च रोटी बनावे तां असीं टेबल ही सैट कर दीए, भांडे ही रख दीए, फालतू भांडे ही चक के फ्रिज च रख दीए, भांडे ही मांज दीए। जे रोटी बनाउंदी है, जे सपोज रोटी बनाउंदी है, जिहड़े ओह आटा लग्गिआ वा भांडे दे नाल, उहनूं माड़ा जिहा ब्रश मार के ही धो दीए, असीं तां चौधरी बन के टेबल ते बैठा, मम्मी रोटी लेट करता मैं तां कम ते जाणा, तुसीं कोई अफसर लगे हो जाके, जे कोई नौकरानी घरे रखोगे, कोई नौकर रखो, ना तो मिन्नत करोगे, नाले पैसे दोगे, नाले उहदी इह जी होगी। मां दा ते होटल दे खाने च ही फर्क है, अज होटलां ते लैके जाओगे, उत्थे चिकन भी खाओगे, उत्थे छोले भटूरे भी खाओगे, उत्थे चाट पापड़ी भी खाओगे, आके आउण सारी चूरन लाओगे, क्योंकि होटल दा ते मां दे खाने च ही फर्क है। मां दे खाने विच प्यार हुंदा ते होटल दे खाने विच धन हुंदा, पैसा हुंदा। जिहड़ा प्यार नाल कदे मां दी रोटी दी वध हजमी हुई है, कदे इनू लिया, कदे चूरन लिया, सी जे वध भी खा लिए तां भी हजम, क्योंकि प्यार नाल खलाउंदी है, पर होटल वाले नहीं खलाउंदे। देखो गल इह है वी मां दा असीं सवेरे सवेरे उठ के कदे उहदे नाल बैठ के यादां सहंदियां कदे, साडे कोल टाइम ही नहीं है यार। टाइम दी की गल आ, मां बीमार पई सी, मुंडा कम तों आया, मुंडे नूं आवाज मारी ਵੀ ਉਹ ਸਵਰਨ ਬੇਟਾ ਯਾਰ ਮੈਨੂੰ ਸਵੇਰੇ ਦਾ ਬੁਖਾਰ ਚੜਿਆ, ਡਾਕਟਰ ਕਹਿੰਦਾ ਸੀ ਆ ਦਵਾਈ ਲਿਆਈਓ ਤੇ ਆਪਣੀ ਡਿਸਪੈਂਸਰੀ ਤੋਂ ਫਾਰਮੇਸੀ ਤੋਂ ਦਵਾਈ ਫੜ ਲਈ। ਘਰ ਵਾਲੀ ਕਹਿੰਦੀ ਮਾਂ ਜੀ ਸਵੇਰੇ ਲਿਆ ਦੂ, ਹੁਣ ਤਾਂ ਐਡੀ ਦੂਰ ਥੱਕ ਟੁੱਟ ਕੇ ਆਇਆ, ਸਵੇਰੇ ਲਿਆ ਦੂਗਾ। ਮਾਂ ਚੁੱਪ ਕਰ ਗਈ, ਅੱਧਾ ਘੰਟਾ ਮਾਂ ਪਈ ਰਹੀ ਉਸ ਦੀ, ਅੱਧੇ ਪੌਣੇ ਘੰਟੇ ਬਾਅਦ ਦੇਖਿਆ ਵੀ ਦਰਵਾਜ਼ਾ ਖੁੱਲ੍ਹਾ, ਉਹਨੇ ਸੋਚਿਆ ਵੀ ਮੁੰਡੇ ਨੂੰ ਪਤਾ ਲੱਗ ਗਿਆ ਨਾ ਦਵਾਈ ਲਿਆਉਣੀ ਹੈ, ਦਵਾਈ ਲੈਣ ਗਿਆ ਹੋਣਾ। ਜਦੋਂ ਮੁੰਡਾ ਪੌਣੇ ਕੁ ਘੰਟੇ ਬਾਅਦ ਮੁੜ ਕੇ ਆਇਆ, ਉਹ ਸੋਚਦੀ ਆਪਣੇ ਕਮਰੇ 'ਚ ਮੇਰੇ ਲਈ ਦਵਾਈ ਲੈ ਕੇ ਆਊਗਾ, ਪਰ ਬਾਅਦ 'ਚ ਪਤਾ ਲੱਗਿਆ ਕਮਰੇ 'ਚੋਂ ਸਮੈਲ ਤਾਂ ਪੀਜ਼ੇ ਦੀ ਹੁੰਦੀ ਹੈ। ਘਰ ਵਾਲੀ ਕਹਿੰਦੀ ਆ ਜਾਓ ਪੀਜ਼ਾ ਖਾਈਏ, ਪੀਜ਼ੇ ਲੈਣ ਤਾਂ ਚਲਿਆ ਗਿਆ, ਮਾਂ ਦੀ ਦਵਾਈ ਭੁੱਲ ਗਿਆ। ਇਹ ਜੇ ਬੱਚਿਆਂ ਨੂੰ ਫਿੱਟ ਲਾਉਣ ਤਾਂ ਨਹੀਂ, ਅਤੇ ਹੋਰ ਕੀ ਅਸੀਂ ਐਵੇਂ ਮੈਂ ਤਾਂ ਹੀ ਤਾਂ ਕਹਿੰਦਾ 21ਵੀਂ ਸਦੀ ਹੈ। ਅਸੀਂ ਕਦੇ ਬਾਜ਼ਾਰ 'ਚ ਆਪਣੀ ਘਰ ਵਾਲੀ ਨੂੰ ਲੈ ਕੇ ਜਾਂਦੇ ਹਾਂ, ਉੱਥੇ ਸ਼ੋਪਿੰਗ ਕਰਦੇ ਹਾਂ, ਵੱਡੇ ਵੱਡੇ ਬੈਗ ਚੱਕ ਕੇ ਆਉਂਦੇ ਹਾਂ ਘਰੇ, ਉਹਦੇ ਵਿੱਚ ਮਾਂ ਦੇ ਲਈ ਕਿਤੇ ਰੁਮਾਲ ਵੀ ਲਿਆਇਓ ਤੁਸੀਂ, ਜੇ ਤੁਸੀਂ ਲਿਆਓਗੇ ਤੁਹਾਡਾ ਘਟਣਾ ਕੁਛ ਨਹੀਂ, ਮੇਰੀ ਗੱਲ ਯਾਦ ਰੱਖਿਓ। ਬਰਕਤ ਪਊਗੀ, ਖੁਦਾ ਅੱਲਾ ਵਾਹਿਗੁਰੂ ਤੁਹਾਡੇ ਤੇ ਬਰਕਤ ਪਾਊਗਾ। ਅਸੀਂ ਚੋਰੀ ਦੇ ਬੈਗ ਜਿਹਾ ਲਿਆ ਕੇ ਆਪਣੇ ਕਮਰੇ ਚ ਰੱਖਣੇ, ਆਪਣੇ ਜਵਾਕਾਂ ਲਈ ਤਾਂ ਲਿਆਉਂਦੇ ਹਾਂ, ਮਾਂ ਲਈ ਕਦੇ ਲਿਆਉਂਦੇ ਹਾਂ? ਉਹਨੇ ਨੀ, ਉਹ ਜੇ ਉਹ ਵੀ ਕਹਿੰਦੀ ਵੀ ਮੈਂ ਨੀ ਇਹਨੂੰ ਕਮੀਜ਼ ਦੇਣਾ, ਮੈਂ ਨੀ ਡਾਇਪਰ ਫਿਰ ਨੰਗਾ ਤੇ ਪੇਟ ਚੋਂ ਕੱਢਦਾ ਤੋਰ ਦੇਣਾ ਫਿਰ। ਤੁਸੀਂ ਆਪਾਂ ਮਾਂ ਦੀ ਕਿਸ ਤਰ੍ਹਾਂ ਇੱਜ਼ਤ ਕਰਦੇ ਹਾਂ? ਮੈਂ ਤੁਹਾਨੂੰ ਕਹਿਣਾ, ਖੁਸ਼ਕਿਸਮਤ ਲੋਕ ਨੇ ਜਿਹੜੇ ਆਪਣੀ ਮਾਂ ਦੀ ਸੇਵਾ ਕਰ ਦਿੰਦੇ ਨੇ। ਜਦੋਂ ਉਹ ਬਜ਼ੁਰਗ ਹੋਣਗੇ ਉਹਨਾਂ ਦੇ ਬੱਚੇ ਜ਼ਰੂਰ, ਕਹਿੰਦੇ ਨੇ ਜਿਹੜਾ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ, ਬੱਚੇ ਵੀ ਦੇਖਦੇ ਨੇ। ਜਦੋਂ ਤੁਸੀਂ ਮਾਂ ਨੂੰ ਧੱਕਾ ਮਾਰਦੇ ਹੋ, ਉੱਚਾ ਬੋਲਦੇ ਹੋ, ਨੀਵਾਂ ਬੋਲਦੇ ਹੋ, ਉਹ ਬੇਇੱਜ਼ਤੀ ਕਰਦੇ ਹੋ, ਤੇ ਜਦੋਂ ਬੱਚੇ ਤੁਹਾਡੇ ਹੋ ਗਏ ਨਾ ਵੱਡੇ, ਤੇ ਤੁਹਾਡੇ ਵੀ ਝੂਡੀਆਂ ਪੈਣਗੀਆਂ, ਮੇਰੇ ਵੀ ਗੰਜ ਜਿਹਾ ਪੈ ਗਿਆ, ਬਥੇਰੇ ਵਾਲ ਹੁੰਦੇ ਸੀਗੇ, ਮੈਂ ਵੀ ਆਪਣੇ ਨੂੰ ਦਲੀਪ ਕੁਮਾਰ ਸਮਝਦਾ ਸੀਗਾ, ਤੇ ਅੱਜ ਬੱਚੇ ਕਿ ਜੇ ਮੈਂ ਆਪਣੀ ਮਾਂ ਨਾਲ ਮਾੜਾ ਕੀਤਾ, ਬੱਚਿਆਂ ਤੋਂ ਮੈਂ ਕੀ ਲੂੰ, ਬੱਚੇ ਵੀ ਮੈਨੂੰ ਖਾਣ ਨੂੰ ਪੈਣਗੇ। ਸੋ ਇਸ ਕਰਕੇ ਭਾਈ ਸਾਹਿਬ, ਜ਼ਿੰਦਗੀ ਛੋਟੀ ਹੈ ਤੇ ਮਾਂ ਦੀ, ਮਾਂ ਨਾਲ ਪਿਆਰ ਕਰੋ, ਡਰਾਮਾ ਨਾ ਕਰੋ। ਆ ਡਰਾਮਾ ਹੀ ਅੱਜ ਮਦਰਸ ਡੇ ਆ, ਦੇਖ ਲਓ ਕਿੰਨੇ ਫਲਾਵਰ ਵਿਕਣਗੇ, ਚੌਕਲੇਟਾਂ ਵਿਕਣਗੀਆਂ, ਮਦਰ ਡੇ ਦੇ ਕਾਰਡ ਵਿਕਣਗੇ, ਰੈਸਟੋਰੈਂਟ 'ਚ ਆਵਾਂਗੇ, ਇੱਕ ਫਾਰਮੈਲਿਟੀ ਹੈ। ਅਦਰਵਾਈਜ਼ ਐਵਰੀ ਡੇ ਸ਼ੁੱਡ ਬੀ ਮਦਰਸ ਡੇ। ਇੱਕ ਦਿਨ 'ਚ ਕੀ ਲਿਆਉਣਾ ਵੀ ਸਾਨੂੰ ਫੁਰਸਤ ਨਹੀਂ, ਫੁਰਸਤ ਕਿਉਂ ਨਹੀਂ? ਫੁਰਸਤ ਦਾ ਕੱਢੋ, ਜਦੋਂ ਕੰਮ 'ਤੇ ਇਹਨਾਂ 'ਚ ਦੋ ਮਿੰਟ ਚਲੇ ਜਾਓਗੇ, ਇੱਕ ਬੁਰਕੀ ਮੂੰਹ 'ਚ ਪਾ ਦੋਗੇ, ਦਵਾਈ ਮਾਂ ਨੇ ਵੀ ਲੈ ਲੈਣੀ, ਜੇ ਤੁਸੀਂ ਲਿਆ ਕੇ ਦਵਾਈ ਪਾਣੀ ਦੇ ਗਲਾਸ ਨਾਲ ਦੇ ਦਿਓਗੇ। ਮੈਂ ਕਹਿੰਦਾ ਵੀ ਯਾਰ ਲੱਕੀ ਕਹਿਣਾ ਨਹੀਂ ਚਾਹੀਦਾ, ਕੋਈ ਸਾਡੇ ਚੰਗੇ ਪੁੰਨ ਕੀਤੇ ਸੀ, ਜਿਹੜਾ ਸਾਡੇ ਬੇਟਾ ਅੰਕੁਸ਼ ਵਰਗਾ ਪੈਦਾ ਹੋਇਆ, ਸਵੇਰੇ ਸ਼ਾਮ ਸਾਨੂੰ ਆ ਕੇ ਮਿਲਦਾ, ਚਾਹ ਬਣਾ ਕੇ ਦਿੰਦਾ, ਪੈਰੀ ਹੱਥ ਵੀ ਲਾਉਂਦਾ, ਗੋਡੇ ਵੀ ਘੁੱਟਦਾ, ਹੋਰ ਵੀ ਡਾਕਟਰ ਵੀ ਹੈ, ਜਿਹੜੇ ਪੇਸ਼ੈਂਟ ਹੈ ਉਹਨਾਂ ਦੇ ਰਿਵਿਊਜ਼ ਪੜ੍ਹ ਲਓ। ਕੋਈ ਚੰਗੇ ਕੰਮ ਕਰੋ ਤੁਸੀਂ, ਮਾਂ ਦੀਆਂ ਫਾਰਮੈਲਿਟੀਆਂ ਨਾ ਕਰੋ। ਉਹਦੀ ਸੱਸ ਵੀ ਹੈ, ਉਹਦੇ ਸੱਸ ਲਈ ਵੀ ਗਿਆ ਫਾਰਮ ਬੋਲੇ, ਕੋਈ ਇਹ ਗੱਲ ਨਹੀਂ ਉੱਥੇ। ਅੱਜ ਸਾਨੂੰ ਵੀ ਪਿਕਨਿਕ 'ਤੇ ਕਹਿੰਦਾ, ਆਪਾਂ ਤਾਂ ਪਿਕਨਿਕ ਬਣਾ ਕੇ ਬੈਠ ਕੇ ਗੱਲਾਂ ਬਾਤਾਂ ਕਰਾਂਗੇ, ਉੱਥੇ ਚੰਗੂਜ਼ੀ ਪਾਰਕ ਦੇ ਵਿੱਚ ਨੂਡਲ ਲਿਆ ਕੇ, ਉਹ ਕਹਿੰਦੇ ਉਹ ਖਾਣੇ ਖੂਣੇ ਰੈਸਟੋਰੈਂਟ 'ਚ ਉੱਥੇ ਬਹਿ ਕੇ ਪਿਕਨਿਕ ਮਨਾਵਾਂਗੇ। ਨਾਲੇ ਜਿਹੜੇ ਭੈਣ ਭਰਾ ਨੇ ਸਾਡੇ, ਜਿੰਨੀਆਂ ਮੇਰੀਆਂ ਦੋ ਡਾਟਰਸ ਨੇ ਹੋਰ ਹੈ, ਉਹ ਗੱਲਬਾਤ ਆਪਣੀ ਜ਼ਿੰਦਗੀ ਦੇ ਤਜਰਬੇ ਸੁਣਾਉਂਗੇ। ਇਹ ਮਾਂ ਬਾਪ ਨੂੰ ਖੁਸ਼ੀ ਹੁੰਦੀ ਹੈ। ਚੌਕਲੇਟਾਂ 'ਚ ਤਾਂ ਕੁਛ ਨਹੀਂ ਪਿਆ, ਉਹਦਾ ਬਿੱਲ ਦੇ ਆਉਂਗੇ, ਮਾਂ ਵੀ ਦੇ ਸਕਦੀ ਹੈ, ਨਾਲੇ ਤੁਸੀਂ ਕਿਹੜਾ ਬਿੱਲ ਦੇਓਗੇ? ਪਿਓ ਦੀ ਜਾਇਦਾਦ 'ਚ ਤਾਂ ਤੁਸੀਂ ਹਿੱਸਾ ਲਿਆ ਹੁੰਦਾ, ਤੁਸੀਂ ਕਿਹੜੇ ਆਪ ਕਮਾਏ ਹੁੰਦੇ ਨੇ? ਸੋ ਇਸ ਕਰਕੇ ਜਿਸ ਤਰ੍ਹਾਂ ਜਦੋਂ ਟ੍ਰੀਜ਼ ਹੁੰਦੇ ਨੇ ਨਾ, ਦਰਖਤ ਹੁੰਦੇ ਨੇ, ਜਦੋਂ ਵੀ ਕਦੇ ਧੁੱਪ ਲੱਗਦੀ ਹੈ, ਹੁਣ ਤਾਂ ਨਹੀਂ, ਪੁਰਾਣੇ ਜ਼ਮਾਨੇ 'ਚ ਜਦੋਂ ਅਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ 'ਚ ਜਾਂਦੇ ਸੀਗੇ, ਤੁਰ ਕੇ ਜਾਣਾ ਜਾਂ ਸਾਈਕਲ 'ਤੇ ਜਾਣਾ, ਜਦੋਂ ਵੀ ਧੁੱਪ ਕੜਾਕੇ ਦੀ ਪੈਂਦੀ ਸੀ, ਤੁਹਾਨੂੰ ਪਤਾ ਇੰਡੀਆ ਪਾਕਿਸਤਾਨ 'ਚ ਕਿੰਨੀ ਕੜਾਕੇ ਦੀ ਧੁੱਪ ਪੈਂਦੀ, ਅਸੀਂ ਦਰਖਤਾਂ ਦੇ ਥੱਲੇ, ਬ੍ਰਿਕਸ਼ਾਂ ਦੇ ਥੱਲੇ ਬਹਿ ਜਾਂਦੇ ਸੀ। ਕਿਉਂ? ਕਿਉਂਕਿ ਜਿਹੜੀ ਸੂਰਜ ਦੀ ਗਰਮੀ ਹੈ ਉਹ ਬ੍ਰਿਕਸ਼ ਆਪਣੇ ਉੱਤੇ ਲੈ ਲੈਂਦੇ ਨੇ ਅਤੇ ਸਾਨੂੰ ਥੱਲੇ ਠੰਡ ਦਿੰਦੇ ਨੇ। ਇਸੇ ਤਰ੍ਹਾਂ ਹੀ ਜਿਹੜੀ ਮਾਂ ਹੈ ਨਾ, ਉਹ ਆਪਣੇ ਉੱਤੇ ਦੁੱਖ ਲੈ ਲੈਂਦੀ ਹੈ, ਭੁੱਖਾ ਰਹਿੰਦੀ ਹੈ। ਜਦੋਂ ਅਸੀਂ ਪਿਸ਼ਾਬ ਕਰ ਦਿੰਦੇ ਸੀ ਨਾ ਬਿਸਤਰੇ 'ਚ, ਭੁੱਲ ਗਏ ਆਪਣੇ ਆਪ ਨੂੰ, ਹੁਣ ਵੱਡੇ ਚੌਧਰੀ ਬਣਦੇ ਹਾਂ, ਹਰੇਕ ਨੇ ਕੀਤਾ ਕਿ ਨਹੀਂ ਕੀਤਾ? ਉਹ ਜਿਹੜਾ ਬਿਸਤਰਾ ਗਿੱਲਾ ਕੀਤਾ ਸੀ ਤੁਸੀਂ, ਮਾਂ ਗਿੱਲੇ 'ਤੇ ਆਪ ਪੈਂਦੀ ਸੀ, ਤੁਹਾਨੂੰ ਸੁੱਕੇ 'ਤੇ ਸਲਾਇਆ ਸੀਗਾ। ਇਸੇ ਕਰਕੇ ਕਿਹਾ ਜਾਂਦਾ, ਧੁੱਪਾਂ ਹੋਣ 'ਤੇ ਛਾਵਾਂ ਦੇਣਾ, ਕੰਮ ਮੁੱਢ ਤੋਂ ਰੁੱਖਾਂ ਦਾ, ਇਹ ਦਰਖਤਾਂ ਦਾ ਕੁਦਰਤ ਨੇ ਵਿਧਾਨ ਬਣਾਇਆ ਵੀ ਧੁੱਪ ਆਪਣੇ 'ਤੇ ਲੈਂਦੇ ਨੇ, ਸਾਨੂੰ ਛਾਂ ਦਿੰਦੇ ਨੇ। ਕਰਜ਼ਾ ਅਸੀਂ ਲਾ ਨਹੀਂ ਸਕਦੇ ਮਾਵਾਂ ਦੀਆਂ ਕੁੱਖਾਂ ਦਾ, ਮਾਂ ਦੇ ਪੇਟ 'ਚੋਂ ਜਿਹੜੀ ਉਹਨੇ ਦੁੱਖ ਤਕਲੀਫਾਂ ਸਹੀਆਂ ਨੇ ਨਾ, ਉਹਦਾ ਅਸੀਂ ਕਰਜ਼ਾ ਨਹੀਂ ਲਾ ਸਕਦੇ। ਇੱਕ ਕੋਈ ਮੇਰੇ ਵਰਗਾ ਮੂਰਖ, ਮੈਂ ਮੂਰਖ ਹੀ ਕਹਿਣਾ ਆਪਣੇ ਆਪ ਨੂੰ, ਉਹ IAS ਅਫਸਰ ਬਣ ਗਿਆ, ਵਿਆਹ ਘਰਦਿਆਂ ਨਾਲ ਕਰਤਾ, ਉਹ ਰੇਲਵੇ ਦੀ ਚਲੋ, ਉਹ IPS ਇੱਕ ਪੁਲਿਸ ਅਫਸਰ ਸੀ, IAS ਸੀ, ਦੋਨਾਂ ਦਾ ਵਿਆਹ ਹੋ ਗਿਆ। ਹੁਣ ਲੋਕ ਉਹਨੂੰ ਸਲੂਟਾਂ ਮਾਰਿਆ ਕਰਨ, ਮਾਂ ਗਰੀਬ ਸੀਗੀ, ਮਾਂ ਨੂੰ ਨਾਲ ਲੈ ਕੇ ਚੰਡੀਗੜ੍ਹ ਜਾਂ ਦਿੱਲੀ, ਮਾਂ ਨੂੰ ਕਹਿੰਦੇ ਤੂੰ ਅੰਦਰ ਰਿਹਾ ਕਰ। ਹੁਣ ਉਹਨਾਂ ਦੇ ਦੋਸਤ ਵੀ ਉਹੀ ਪੁਲਿਸ ਅਫਸਰ, DC ਆਇਆ ਕਰ, ਮਾਂ ਅੰਦਰ ਬੈਠੀ ਰਿਹਾ ਕਰੇ। ਇੱਕ ਦਿਨ ਮਾਂ ਨੂੰ ਲੱਗੀ ਪਿਆਸ, ਉਹ ਬਾਹਰ ਕਿਚਨ 'ਚ ਆ ਕੇ ਰਸੋਈ 'ਚੋਂ ਗਲਾਸ ਭਰ ਕੇ ਪਾਣੀ ਦਾ ਪੀ ਲਿਆ, ਦੱਸੋ ਕਿਹੜਾ ਵੱਡਾ ਜ਼ੁਲਮ ਕਰਤਾ? ਉਹਦੀ ਨੂੰਹ ਨੇ ਦੇਖ ਲਿਆ, ਬਸ ਕਰਤੀ ਚੁਗਲੀ ਰਾਤ ਨੂੰ ਘਰ ਮੁੰਡੇ ਕੋਲ, ਵੀ ਆ ਮਾਂ ਤਾਂ ਦੇਖਦੀ ਨਹੀਂ, ਆਪਣੇ ਦੋਸਤ ਆਏ ਬੈਠੇ ਜੀ, ਮਾਂ ਜੀ ਉਹ ਸਲਵਾਰ ਪਾਈ ਵੀ ਸੀ, ਜਾ ਪੁਰਾਣੇ ਜਿਹੇ ਕੱਪੜੇ ਪਾ ਕੇ ਕਿਚਨ 'ਚ ਆ ਗਈ, ਸਾਡਾ ਤਾਂ ਨੱਕ ਹੀ ਵਿੰਗਾ ਕਰਤਾ, ਸਾਡਾ ਨੱਕ ਹੀ ਕੱਟਿਆ ਗਿਆ। ਮੁੰਡੇ ਨੂੰ ਵੀ ਚੜ ਗਿਆ ਗੁੱਸਾ, ਕਹਿੰਦਾ ਮਾਂ ਤੈਨੂੰ ਕਿੰਨੇ ਵਾਰੀ ਕਿਹਾ ਤੂੰ ਬਾਹਰ ਨਾ ਆਇਆ ਕਰ, ਬਾਹਰ ਨਾ ਕਰ। ਕਹਿੰਦੀ ਪੁੱਤ ਮੈਨੂੰ ਪਿਆਸ ਬਹੁਤ ਲੱਗੀ ਸਵੇਰ ਦਾ ਪਾਣੀ, ਵੀ ਤੇਰੇ ਤਾਂ ਦੋਸਤ ਆ ਹੀ ਜਾਂਦੇ ਨੇ, ਤੇ ਮੈਂ ਪਾਣੀ ਪੀਣ ਚਲੀ ਗਈ, ਕੀ ਕਹਿੰਦਾ? ਕਹਿੰਦੇ ਮਾਂ ਤੂੰ ਐਂ ਕਰ, ਤੂੰ ਆਪਣੇ ਕਿਰਾਏ 'ਤੇ ਮਕਾਨ ਲੈਣਾ, ਤੈਨੂੰ ਕਿਰਾਇਆ ਦੇ ਦਿਆਂਗੇ। ਉਹ ਕਹਿੰਦੀ ਪੁੱਤ ਕਿਰਾਏ 'ਤੇ ਮੈਂ ਤਾਂ ਜੰਮਿਆ, ਤੁਹਾਨੂੰ ਇਸ ਕਰੀ ਤੁਹਾਡੇ ਨਾਲ ਰਹੂੰ। ਕਹਿੰਦਾ ਤੂੰ ਕਿਰਾਏ 'ਤੇ ਰਹਿ, ਜੋ ਤੂੰ ਸਾਡੇ ਲਈ ਕੀਤਾ ਕੀ ਹੈ? ਕਹਿੰਦਾ ਗੁੱਸਾ ਚੜ ਗਿਆ, ਤੂੰ ਸਾਡੇ ਲਈ ਮਾਂ ਕੀ ਕੀਤਾ? ਤੂੰ ਜਿੰਨਾ ਕੀਤਾ ਨਾ ਸਾਨੂੰ ਦਾਮੇ ਨੂੰ ਹਿਸਾਬ ਕਿਤਾਬ ਦੇ ਦੇ, ਮੈਂ ਤੈਨੂੰ ਜ਼ਿਆਦਾ ਦੇ ਦੇਣਾ, ਸਿੱਧੇ ਵਿਆਜ ਮੋੜ ਦੇਣਾ। ਉਹ ਕਹਿੰਦੀ ਅੱਛਾ ਪੁੱਤ, ਚੱਲ ਐਂ ਕਰ, ਫਿਰ ਮੈਂ ਹਿਸਾਬ ਕਿਤਾਬ ਕਰਨ ਹੀ ਲੱਗ ਗਿਆ, ਫਿਰ ਮੈਨੂੰ 3-4 ਦਿਨ ਦੇ ਦੇ, ਮੈਂ ਹਿਸਾਬ ਕਿਤਾਬ ਕਰ ਲੈਣੀ ਹੈ। ਉਹ ਕਹਿੰਦਾ ਠੀਕ ਹੈ, ਦੱਸ ਦੀ ਚੌਥੇ ਨੂੰ, ਹਫ਼ਤੇ ਨੂੰ ਦੱਸ ਦੀ। ਪਹਿਲੀ ਰਾਤ ਨੂੰ ਨਿਆਣਾ ਸੁੱਤਾ ਹੋ ਮੁੰਡਾ, ਜਦੋਂ ਸੁੱਤਾ ਉਹ ਮਾਂ ਉੱਠੀ ਹੌਲੀ ਜਿਹੜਾ ਚੱਕ ਕੇ ਉਹਦੇ ਜਿੱਦ ਨੂੰ ਪਿੱਠ ਜੀ ਮਰੋੜੀ ਪਿਆ ਸੀ ਪਾਣੀ ਦਾ ਗਲਾਸ ਡੋਲਤਾ, ਜਦੋਂ ਪਾਣੀ ਦਾ ਗਲਾਸ ਡੋਲਤਾ ਮੁੰਡੇ ਨੇ ਲਿਆ ਪਾਸਾ, ਪੈਂਟ ਹੋ ਗਈ ਗਿੱਲੀ, ਉਹਨੇ ਦੇਖਿਆ ਕਹਿੰਦਾ ਮਾਂ ਕੀ ਕੀਤਾ, ਮਾਂ ਖੜੀ ਸੀ, ਕਹਿੰਦੀ ਪਾਣੀ ਡੋਲ ਗਿਆ ਮੇਰੇ ਕੋਲ, ਕਹਿੰਦਾ ਤੈਨੂੰ ਪਤਾ ਹੀ ਮੇਰੇ ਸਾਰੇ ਕੱਪੜੇ ਗਿੱਲੇ ਹੋ ਗਏ, ਉਹ ਕਹਿੰਦੀ ਸ਼ਰਮ ਕਰ ਸ਼ਰਮ, ਤੂੰ ਕਹਿੰਦਾ ਸੀ ਹਿਸਾਬ ਦੇਣਾ, ਤੈਨੂੰ ਤਾਂ ਮੈਂ ਅੱਜ ਗਲਾਸ ਉਹ ਵੀ ਪਾਣੀ ਦਾ ਡੋਲਿਆ, ਤੂੰ ਮੇਰੇ ਤੇ ਪਿਸ਼ਾਬ ਡੋਲਦਾ ਰਿਹਾ, ਮੈਂ ਇੰਨੇ ਸਾਰੀ ਜ਼ਿੰਦਗੀ ਤੇਰਾ ਪਿਸ਼ਾਬ ਕੀਤਾ ਇਕੱਠਾ ਕੀਤਾ, ਤੂੰ ਕਿਵੇਂ ਮੇਰਾ ਹਿਸਾਬ ਕਿਤਾਬ ਦੇ ਦੇਂਗਾ। ਸੋ ਇਹ ਸਾਡਾ ਹਾਲ ਹੈ, ਗਿਣਤੀ ਨਹੀਂ ਆਤੀ ਮੇਰੀ ਮਾਂ ਕੋ ਯਾਰੋ, ਅਨਪੜ੍ਹ ਹੁੰਦੇ ਨੇ ਨਾ ਸਾਡੀਆਂ ਮਾਵਾਂ, ਗਿਣਤੀ ਨਹੀਂ ਆਤੀ ਮੇਰੀ ਮਾਂ ਕੋ ਯਾਰੋ, ਮੈਂ ਏਕ ਰੋਟੀ ਮੰਗਤਾ ਹੂੰ ਵੋ ਦੋ ਲਾ ਦਿੱਤੀ ਹੈ, ਕਿਉਂਕਿ ਹਿਸਾਬ ਨਹੀਂ ਨਾ ਆਉਂਦਾ, ਜੇ ਹੁਣ ਸਾਡੇ ਵਰਗਿਆਂ ਹੁੰਦੀ ਤਾਂ ਅੱਧੀ ਲਿਆਉਣੀ ਸੀ। ਗਿਣਤੀ ਨਹੀਂ ਆਤੀ ਮੇਰੀ ਮਾਂ ਕੋ ਯਾਰੋ, ਮੈਂ ਏਕ ਰੋਟੀ ਮੰਗੂ ਵੋ ਦੋ ਲਾ ਦਿੱਤੀ ਹੈ, ਜੰਨਤ ਕੇ ਹਰ ਲਮਹੋਂ ਕੋ ਦੀਦਾਰ ਕੀਆ ਹੈ ਮੈਨੇ, ਜੰਨਤ ਕੇ ਹਰ ਲਮਹੋਂ ਕਾ ਦੀਦਾਰ ਕੀਆ ਥਾ ਜਬ ਮਾਂ ਮੇ ਜਬ ਮਾਂ ਨੇ ਗੋਦ ਮੇ ਉਠਾ ਕਰ ਪਿਆਰ ਕੀਆ ਥਾ, ਸਭ ਕਹਿਤੇ ਹੈ ਆਜ ਮਾਂ ਕਾ ਦਿਨ ਹੈ, ਪਰ ਐਸਾ ਕੌਨ ਸਾ ਦਿਨ ਹੈ ਜੋ ਮਾਂ ਕੇ ਬਿਨ ਹੈ। ਅਗਰ ਸਾਡੇ ਦਿਲ ਵਿੱਚ ਮਾਂ ਪ੍ਰਤੀ ਨਫ਼ਰਤ ਤੇ ਬੈਰ ਹੈ ਨਾ, ਫਿਰ ਗੁਰਦੁਆਰੇ ਵਿੱਚ, ਮਸਜਿਦ ਚ, ਮੰਦਰ ਚ ਜਾਣਾ ਸਿਰਫ ਇੱਕ ਸੈਰ ਹੈ, ਹੋਰ ਕੁਛ ਨਹੀਂ ਹੈ। ਕਈ ਮੇਰੇ ਵਰਗੇ ਜਿਹੜੇ ਨਲਾਇਕ ਵੀ ਹੁੰਦੇ ਨੇ ਜੋ ਜਿਉਂਦੇ ਜੀ ਮਾਂ ਦੀ ਕਦਰ ਨਹੀਂ ਕਰਦੇ, ਪਰ ਮਗਰ ਜਦੋਂ ਮੌਤ ਹੋ ਜਾਂਦੀ ਹੈ ਮਰ ਜਾਂਦੀ ਹੈ, ਫਿਰ ਦਿਖਾਵੇ ਲਈ ਪਾਠ ਵੀ ਰੱਖਦੇ ਨੇ, ਧਾਰਮਿਕ ਸਥਾਨਾਂ ਤੇ ਵੀ ਜਾਂਦੇ ਨੇ, ਬਾਬਿਆਂ ਦੇ ਚੱਕਰ ਕੱਟਣ ਦੇ ਵੀ ਮਗਰ ਮਗਰ ਤੁਰੇ ਫਿਰਦੇ ਨੇ। ਮੈਂ ਕਹਿੰਦਾ ਮਾਂ ਬਾਪ ਦੀ ਕਦਰ ਕਰੋ, ਬਾਬਿਆਂ ਦੇ ਜਾ ਕੇ ਡੇਰਿਆਂ ਚ ਜਾ ਕੇ ਤੁਸੀਂ ਉੱਥੇ ਲੋਕਾਂ ਦੀਆਂ ਝਿੜਕਾਂ ਖਾਂਦੇ ਹੋ, ਚੌਧਰੀਆਂ ਦੀ ਮਾਂ ਦੀ ਝਿੜਕ ਖਾ ਕੇ ਦੇਖੋ ਕਿੰਨੀ ਪਿਆਰੀ ਹੁੰਦੀ ਹੈ। ਇੱਕ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇਣਾ, ਕਿਉਂਕਿ ਇਹਦਾ ਹੁਣ ਚੇਮੇ ਤੋਂ ਚਾਰ ਘੰਟੇ ਬੁਲਾਈ, ਚਲੋ ਮੈਂ ਕੰਟੀਨਿਊਸ ਕਰ ਸਕਦਾ ਪਰ ਟਾਈਮ ਦੀ ਪਾਬੰਦੀ ਹੈ। ਮੁੰਡੇ ਦਾ ਚਲੋ ਇਸ ਤਰ੍ਹਾਂ ਕਰੋ, ਇੱਕ ਮੁੰਡਾ ਆਪਣੀ ਮਾਂ ਨਾਲ ਰਹਿੰਦਾ ਸੀ, ਪਿਓ ਦੀ ਡੈਥ ਹੋ ਗਈ, ਮਾਂ ਦੇ ਨਾਲ ਰਹਿੰਦਾ ਸੀ, ਮਾਂ ਨੇ ਉਹਦਾ ਮੁੰਡੇ ਦਾ ਵਿਆਹ ਕਰਤਾ, ਬਹੂ ਆ ਗਈ 3-4 ਮਹੀਨਿਆਂ ਦੀ। ਇੱਕ ਦਿਨ ਬਹੂ ਜਦੋਂ ਕਮਰੇ ਚ ਉੱਠੀ ਤੇ ਉਹਦੇ ਅੰਗੂਠੀ ਕੀ ਕਹਿੰਦੇ ਉਂਗਲੀ ਚ ਰਿੰਗ ਪਾਈ ਵੀ ਸੀ, ਰਿੰਗ ਨਾ ਮਿਲੀ, ਉਹਨੇ ਇਧਰ ਉਧਰ ਲੱਭਿਆ, ਨਹੀਂ ਲੱਭੀ। ਘਰ ਵਾਲਾ ਕਹਿੰਦਾ ਕੀ ਲੱਭੀ ਜਾਂਦੀ ਹੈ, ਕਹਿੰਦੀ ਰਾਤੀ ਮੈਂ ਸੌਣ ਲੱਗੀ ਅੰਗੂਠੀ ਰੱਖੀ ਸੀ, ਰਿੰਗ ਰੱਖੀ ਸੀ, ਲੱਭਦੀ ਨਹੀਂ। ਉਹ ਕਹਿੰਦਾ ਫਿਰ ਇਧਰ ਉਧਰ ਹੀ ਹੋਊ, ਕਹਿੰਦਾ ਨਾ ਤੇਰੀ ਮਾਂ ਨੇ ਚੱਕੀ, ਹੋਰ ਤਾਂ ਤੀਜਾ ਕੋਈ ਬੰਦਾ ਹੀ ਨਹੀਂ। ਉਹ ਕਹਿੰਦਾ ਹੌਲੀ ਬੋਲ ਹੌਲੀ ਬੋਲ, ਮਾਂ ਨੂੰ ਨਾ ਕਹਿ, ਕਹਿੰਦੀ ਕਿਉਂ, ਹੋਰ ਕੋਈ ਜਦੋਂ ਆਈ ਨਹੀਂ ਮੈਂ ਸਾਰੇ ਕਿਤੇ ਲੱਭ ਲਈ। ਜਦੋਂ ਉਹਨੇ ਕਿਹਾ ਮਾਂ ਨੇ ਚੱਕੀ ਹੈ, ਕਹਿੰਦੇ ਮੇਰੀ ਤੇਰੀ ਮਾਂ ਨੇ ਚੱਕੀ ਹੈ, ਉਹਨੇ ਦੱਬ ਕੇ ਥੱਪੜ ਮਾਰਿਆ ਜਨਾਨੀ ਦੇ, ਜਨਾਨੀ ਨੂੰ ਚੜ ਗਿਆ ਗੁੱਸਾ, ਕਹਿੰਦਾ ਅੱਛਾ ਤੂੰ ਮੇਰੇ ਥੱਪੜ ਮਾਰਤਾ ਨਾਲੇ ਮੇਰੀ ਰਿੰਗ ਗੁੰਮ ਹੋ ਗਈ। ਕਹਿੰਦਾ ਮੈਂ ਤੇਰੇ ਥੱਪੜ ਹੀ ਮਾਰਿਆ, ਉਹਨੇ ਚੱਕਿਆ ਆਪਣਾ ਅਟੈਚੀ ਕਹੂਗਾ, ਈਗੋ ਹੋ ਜਾਂਦੀ ਨਾ, ਚੱਕ ਕੇ ਜਾਣ ਲੱਗੀ। ਉਹ ਕਹਿੰਦਾ ਅੱਜ ਦਫਾ ਹੋ ਜਿੱਥੇ ਮਰਜ਼ੀ ਆ। ਉਹ ਗੇਟ ਤੇ ਜਦੋਂ ਜਾਣ ਲੱਗੀ ਕਹਿੰਦੀ ਗੱਲ ਸੁਣ, ਤੇਰੀ ਮੈਂ ਘਰ ਵਾਲੀ ਆ, ਅੰਗੂਠੀ ਤੈਨੂੰ ਵੀ ਪਤਾ ਮੇਰੀ ਗੁੰਮ ਹੋ ਗਈ, ਤੇ ਮੈਂ ਤੂੰ ਮੇਰੇ ਥੱਪੜ ਮਾਰਤਾ। ਉਹ ਕਹਿੰਦਾ ਤੂੰ ਕਹਿੰਦਾ ਮਾਂ ਨੇ ਚੱਕਿਆ, ਗੱਲ ਸੁਣ ਕੇ ਜਾ, ਕਹਿੰਦੀ ਅੰਦਰ ਆ ਜਾ ਜਿੱਥੇ ਮਰਜ਼ੀ ਆਈ। ਕਹਿੰਦਾ ਤੈਨੂੰ ਮੈਂ ਆਪਣੀ ਮਾਂ ਨਾਲ, ਤੇਰੇ ਨਾਲ ਤਾਂ ਮੈਨੂੰ 3 ਮਹੀਨੇ ਹੋਏ ਨੇ ਵਿਆਹ ਨੂੰ, ਮੈਂ ਆਪਣੀ ਮਾਂ ਨਾਲ 25 ਰਹਿੰਦੇ ਨੂੰ ਹੋ ਗਿਆ। ਜਦੋਂ ਮੇਰੇ ਪਿਓ ਦੀ ਡੈਥ ਹੋ ਗਈ ਸੀ ਨਾ, ਮਾਂ ਲੋਕਾਂ ਦੇ ਘਰੇ ਭਾਂਡੇ ਮਾਂਜ ਕੇ ਜਿਹੜੇ ਸੀ, ਬਰਤਨ ਸਾਫ਼ ਕਰਕੇ, ਸਫਾਈਆਂ ਕਰਕੇ, ਜਿਹੜਾ ਵੀ ਕੁਛ ਬਣਦਾ ਸੀ, ਇੰਨਾ ਨਹੀਂ ਹੁੰਦਾ ਸੀ ਵੀ 2 ਡੰਗ ਦੀ ਰੋਟੀ ਖਾ ਸਕੀਏ। ਕਹਿੰਦਾ ਜਦੋਂ ਮੈਂ ਸਕੂਲ ਚੋਂ ਆਉਣਾ, ਕਹਿੰਦਾ ਡੱਬਾ ਹੁੰਦਾ ਸੀ ਰੋਟੀਆਂ ਦਾ, ਕੌਲੀ ਹੁੰਦੀ ਸੀ ਸਬਜ਼ੀ ਦੀ, ਮੇਰੇ ਮੂਹਰੇ ਕੌਲੀ ਰੱਖ ਦਿੰਦੀ ਤੇ ਉਹ ਚੋਂ ਰੋਟੀਆਂ ਕੱਢ ਦਿੰਦੀ। ਕਹਿੰਦਾ ਮੈਂ ਕਿਹਾ ਮਾਂ ਮੰਮੀ ਤੁਸੀਂ ਵੀ ਤਾਂ ਰੋਟੀ ਖਾ ਲਓ। ਕਹਿੰਦੀ ਪੁੱਤ ਹਾਲੇ ਮੈਨੂੰ ਭੁੱਖ ਨਹੀਂ, ਤੂੰ ਖਾ ਲੈ ਮੈਂ ਬਾਅਦ ਚ ਖਾਊ। ਕਹਿੰਦਾ ਇਹ ਸਿਸਟਮ ਚੱਲਦਾ ਰਿਹਾ। ਮੈਂ ਆਪਣੀ ਓਕੇ, ਮੇਰੀ ਕਾਲ ਆਈ ਹੈ, ਮੈਂ ਪਹਿਲਾਂ ਗੱਲ ਕਰ ਲਾਂ। ਹੈਲੋ ਹੈਲੋ ਅੱਛਾ, ਸੋ ਉਹ ਕਹਿੰਦੇ ਵੀ ਉਹ ਰੋਟੀ ਇਸ ਤਰ੍ਹਾਂ ਕੰਮ ਚੱਲੀ ਗਿਆ। ਕਹਿੰਦਾ ਇੱਕ ਦਿਨ ਕੀ ਹੋਇਆ ਕਿ ਜਦੋਂ ਮੈਂ ਸਕੂਲ ਚੋਂ ਆਇਆ, ਮਾਂ ਨੇ ਕੌਲੀ ਸਬਜ਼ੀ ਰੱਖਤੀ ਤੇ 2 ਰੋਟੀਆਂ ਰੱਖਤੀਆਂ, ਮੈਨੂੰ 3 ਰੋਟੀਆਂ, ਤੇ ਮੈਂ ਉਹਨੂੰ ਕਿਹਾ ਮੰਮੀ ਖਾ ਲਓ। ਮੈਂ ਪੁੱਛਿਆ, ਕਹਿੰਦੀ ਪੁੱਤ ਮੈਨੂੰ ਭੁੱਖ ਨਹੀਂ, ਮੈਂ ਬਾਅਦ ਚ ਖਾ ਲੂੰ। ਕਹਿੰਦਾ ਉਹ ਪਾਣੀ ਲੈਣ ਗਈ ਤੇ ਮੈਨੂੰ ਲੱਗੀ ਸੀ ਭੁੱਖ। ਕਹਿੰਦਾ ਮੈਂ ਕਿਹਾ ਚੱਲ ਡੱਬੇ ਚ ਹੋਰ ਖੋਲਣਾ, ਆਮ ਤੌਰ ਤੇ ਇਹੀ ਹੁੰਦਾ ਨਾ ਵੀ ਰੋਟੀਆਂ ਤਾਂ ਜ਼ਿਆਦਾ ਹੀ ਮਾਂ ਬਣਾ ਕੇ ਰੱਖਦੀ ਹੈ। ਕਹਿੰਦਾ ਜਦੋਂ ਮੈਂ ਡੱਬਾ ਖੋਲਿਆ, ਡੱਬਾ ਤਾਂ ਖਾਲੀ ਸੀ। ਕਹਿੰਦਾ ਮੇਰੀਆਂ ਭੂਬਾਂ ਨਿਕਲ ਗਈਆਂ ਵੀ ਮਾਂ ਤਾਂ ਰੋਟੀ ਖਾਂਦੀ ਨਹੀਂ। ਕਹਿੰਦਾ ਜਿਹੜੀ ਮਾਂ ਨੇ 25 ਆ ਭੁੱਖਾ ਰਹਿ ਕੇ ਮੈਨੂੰ ਪਾਲਿਆ ਹੋਵੇ ਤੇ ਮੇਰੀ ਰਿੰਗ ਚੱਕੂਗੀ। ਜਦੋਂ ਉਹਨੇ ਇਹ ਗੱਲ ਕਹੀ, ਰੱਬ ਦੀ ਵੀ ਕੁਛ ਇਹੋ ਜਿਹੀ ਮੌਤ ਹੋਈ, ਉਹ ਜਨਾਨੀ ਦੀ ਨਿਗਾਹ ਪਈ ਕਿ ਦਰੌੜ ਦੇ ਥੱਲੇ ਡਿੱਗੀ ਪਈ ਆ, ਜਾ ਕੇ ਚੱਕ ਲਈ ਮਾਂ ਨੂੰ ਚੋਕ। ਮਾਂ ਸਾਰੀ ਗੱਲ ਸੁਣਦੀ ਸੀ, ਉਹਨੇ ਜਾ ਕੇ ਮਾਂ ਨੂੰ ਮਾਫ਼ੀ ਮੰਗੀ ਕਿ ਮਾਂ ਮੇਰੇ ਤੋਂ ਗਲਤੀ ਹੋ ਗਈ, ਮੈਂ ਤੈਨੂੰ ਐਲੀਗੇਸ਼ਨ ਦਾ ਮਾਂ ਫਿਰ ਵੀ ਮਾਂ ਹੁੰਦੀ ਹੈ। ਉਹਨੇ ਘੁੱਟ ਕੇ ਗੱਲ ਨਾ ਲੜੀ, ਮਾਂ ਸਾਡੀਆਂ ਗੱਲਾਂ ਇਗਨੋਰ ਕਰਦੀ ਹੈ। ਸੋ ਅਸੀਂ ਮਾਂ ਦਾ ਕਿੱਥੇ ਦੇਣਾ ਦੇ ਸਕਦੇ ਹਾਂ? ਅਸੀਂ ਦੇਖੋ ਇਹ ਘਰ ਘਰ ਦੀ ਕਹਾਣੀ ਹੈ। ਆਪਣੇ ਕੋਲ ਟਾਈਮ ਹੈ 5-7 ਮਿੰਟ? ਓਕੇ, ਮੈਂ ਤੁਹਾਨੂੰ ਵਧੀਆ ਹੋਰ ਟੱਚਿੰਗ ਕਹਾਣੀ ਸੁਣਾਉਣਾ। ਇੱਥੋਂ ਸਾਡੇ ਮਾਂ ਬਾਪ ਸਾਨੂੰ ਕੈਨੇਡਾ ਅਮੈਰੀਕਾ ਭੇਜਦੇ ਨੇ ਵੀ ਬੱਚਾ ਜਾ ਕੇ ਉੱਥੇ ਪੜੂਗਾ, ਉਹਦਾ ਫਿਊਚਰ ਚੰਗਾ ਬਣੂਗਾ। ਬੱਚਾ ਸਾਰੇ ਨਹੀਂ ਹੁੰਦੇ ਇਹੋ ਜਿਹੇ ਨਲਾਇਕ, ਤਾਂ ਕੁਛ ਮੇਰੇ ਵਰਗੇ ਹੁੰਦੇ ਨੇ ਨਾ। ਉਹ ਜਦੋਂ ਬੱਚਾ ਪੜ੍ਹ ਗਿਆ ਇੱਥੇ, ਪੱਕਾ ਹੋ ਗਿਆ, PR ਲੱਗ ਗਿਆ, ਹੁਣ ਸਿਟੀਜ਼ਨ ਬਣ ਗਈ, ਵਿਆਹ ਕਰਾ ਲਿਆ ਕਿ ਨਿਆਣਾ ਹੋ ਗਿਆ, ਜਦੋਂ ਨਿਆਣਾ ਹੋਇਆ ਪਹਿਲਾਂ ਫੋਨ ਕਰਦਾ ਹੁੰਦਾ ਸੀ ਹਫ਼ਤੇ ਪਿੱਛੋਂ, 2 ਦਿਨਾਂ ਪਿੱਛੋਂ, 4 ਦਿਨ, ਇੰਨੇ ਨੂੰ ਉਹਦੇ ਪਿਓ ਦੀ ਡੈਥ ਹੋ ਗਈ, ਮਹੀਨਾ ਮਹੀਨਾ ਫੋਨ ਨਾ ਕਰਨਾ। ਚਲੋ, ਮਾਂ ਉੱਥੇ ਇਕੱਲੀ ਰਹਿੰਦੀ ਸੀ, ਪਿਓ ਉਹ ਮੁੰਡੇ ਦਾ ਇੱਕ ਦਿਨ ਮਾਂ ਨੂੰ ਫੋਨ ਆਇਆ ਕਿ ਮਾਂ ਮੈਂ ਅਗਲੇ ਸ਼ਨੀਵਾਰ ਨੂੰ ਆ ਰਿਹਾ, ਨਾਲੇ ਤੇਰਾ ਪੋਤਾ ਲੈ ਕੇ ਰਿਹਾ, ਨਾਲੇ ਤੇਰੀ ਘਰ ਵਾਲੀ ਲੈ ਕੇ ਆਇਆ। ਮਾਂ ਨੂੰ ਤਾਂ ਚੌ ਚੜ ਗਿਆ, ਗਲੀ ਮੁਹੱਲੇ 'ਚ ਦੱਸਦੀ ਫਿਰੇ ਵੀ ਲਓ ਜੀ ਮੇਰਾ ਤਾਂ ਮੁੰਡਾ ਆ ਰਿਹਾ, ਮੇਰੀ ਨੂੰਹ ਵੀ ਆ ਰਹੀ ਹੈ, ਮੇਰਾ ਪੁੱਤ ਵੀ ਆ ਰਿਹਾ। ਮਾਂ ਨੇ ਲੱਡੂ ਵੀ ਬਣਾਏ, ਜਲੇਬੀਆਂ ਵੀ ਬਣਾਈਆਂ, ਜੋ ਤੁਸੀਂ ਇੱਜ਼ਤ ਮਾਨ ਕੀਤੀ ਬੱਚੇ ਦੀ। ਮਾਂ ਕਹਿੰਦਾ, ਮੁੰਡਾ ਆ ਕੇ ਕਹਿੰਦਾ ਮਾਂ ਅਸੀਂ ਦਰਬਾਰ ਸਾਹਿਬ ਜਾਈਏ ਜਾਂ ਫਲਾਣੀ ਨਮਾਜ਼, ਉਹ ਘੁੰਮਣ ਚਲੇ ਗਏ, ਤੇ ਮੁੜ ਕੇ ਆ ਕੇ ਕਹਿੰਦਾ ਮਾਂ ਤੇਰੀ ਬਹੂ ਕਹਿੰਦੀ ਹੈ ਵੀ ਹੁਣ ਤੂੰ ਇਕੱਲੀ ਇੱਥੇ ਕੀ ਰਹਿ ਕਹੀਂ, ਬਾਪੂ ਜੀ ਤਾਂ ਹੈ ਨਹੀਂ, ਤੂੰ ਸਾਡੇ ਨਾਲ ਕੈਨੇਡਾ ਹੀ ਚੱਲ। ਉਹਨੂੰ ਤਾਂ ਚੌ ਚੜ ਗਿਆ ਵੀ ਮੈਂ ਤਾਂ ਆਪਣੇ ਮੁੰਡੇ ਕੋਲੇ ਜਾਊਂਗੀ। ਕਹਿੰਦਾ ਪਰ ਆ ਮਕਾਨ ਵੇਚ ਦੇ। ਉਹ ਕਹਿੰਦੀ ਨਾ ਪੁੱਤ, ਤੇਰੇ ਬਾਪੂ ਦੀ ਨਿਸ਼ਾਨੀ ਹੈ, ਕਦੇ ਨਾ ਕਦੇ 2-4 ਸਾਲਾਂ ਬਾਅਦ ਆਵਾਂਗੇ। ਕਹਿੰਦਾ ਮਾਂ ਹੋਰ ਬਥੇਰੇ ਬਣਾ ਲਾਂਗੇ, ਤੂੰ ਵੇਚ ਦੇ। ਹੁਣ ਮੁੰਡੇ ਦੇ ਸਾਹਮਣੇ ਮਾਂ ਬੋਲ ਨਹੀਂ ਸਕੀ, ਮਕਾਨ ਵਿਕ ਗਿਆ। ਜਿੰਨੇ ਭਾਂਡੇ ਟਿੰਡੇ ਸੀ ਉਹ ਵੀ ਜਾ ਕੇ ਰੇਹੜੀ ਤੇ ਚੱਕ ਕੇ ਵੇਚ ਆਇਆ, ਉਹ ਭਾਈ ਸਾਹਿਬ ਜਿਹੜੇ ਜ਼ਿਆਦਾ ਪੜ੍ਹਿਆ ਲਿਖਿਆ ਸਮਝਦਾ ਸੀ। ਜਦੋਂ ਵੇਚ ਆਇਆ ਇੱਕ ਅਟੈਚੀ, ਕਿਉਂਕਿ ਉਹ ਕਹਿੰਦਾ ਇੰਨਾ ਸਮਾਨ ਆਪਾਂ ਕੈਨੇਡਾ ਲਿਜਾ ਨਹੀਂ ਸਕਦੇ, ਇੱਕ ਅਟੈਚੀ 'ਚ ਉਹਦੇ 4-5 ਜਿਹੜੇ 10 ਕੱਪੜੇ ਪਾਏ, ਟੈਕਸੀ ਬੁਲਾਈ ਤੇ ਦਿੱਲੀ ਏਅਰਪੋਰਟ ਤੇ ਆ ਗਏ। ਦਿੱਲੀ ਏਅਰਪੋਰਟ ਤੇ ਆ ਗਏ ਤੇ ਉੱਥੇ ਆ ਕੇ ਏਅਰਪੋਰਟ ਤੇ ਜਦੋਂ ਅੰਦਰ ਗਏ, ਉਹਨੂੰ ਮੁੰਡੇ ਨੇ ਇੱਕ ਲਿਫਾਫਾ ਫੜਾਤਾ, ਕਹਿੰਦਾ ਮਾਂ ਲਿਫਾਫਾ ਫੜ ਕੇ ਰੱਖੀ, ਨਾਲੇ ਤੇ ਅਟੈਚੀ ਕੇਸ ਪਿਆ, ਇੱਕ ਅਸੀਂ ਫਾਰਮ ਜਾ ਭਰੇ ਆਈਏ, ਹੁਣ ਹੀ ਆਉਂਦੇ ਹਾਂ। ਉਹਨੇ ਸੋਚਿਆ ਵੀ ਕੋਈ ਹੋਊਗੀ ਫਾਰਮ ਫੂਰਮ ਜਾ, ਉਹ ਉੱਥੇ ਕੁਰਸੀ ਤੇ ਬੈਠ ਗਈ। ਅੱਧਾ ਘੰਟਾ, ਘੰਟਾ, 2 ਘੰਟੇ, 3 ਘੰਟੇ, 4 ਘੰਟੇ, 5 ਘੰਟੇ, ਉਹ ਤਾਂ ਮੁੜੇ ਹੀ ਨਹੀਂ। ਮਾਂ ਨੂੰ ਵੀ ਫਿਕਰ ਪੈ ਗਿਆ, ਇੰਨੇ ਨੂੰ ਕੋਈ ਪੁਲਿਸ ਵਾਲਾ ਉੱਥੋਂ ਦੀ ਗੇੜਾ ਕੱਢਦਾ ਸੀ ਵੀ ਮਾਂ ਨੂੰ ਬੈਠੀ ਨੂੰ 4-5 ਘੰਟੇ ਹੋ ਗਏ, ਉਦਾਸ ਬੈਠੀ ਹੈ, ਕੀ ਗੱਲ। ਉਹਨੇ ਜਾ ਕੇ ਪੁੱਛਿਆ, ਪੁਲਿਸ ਵਾਲੇ ਵੀ ਨਰਮ ਦਿਲ ਹੁੰਦੇ ਨੇ, ਸਾਰੇ ਬਦਨਾਮ ਨਾ ਕਰਿਆ ਕਰੋ ਪੁਲਿਸ ਵਾਲਿਆਂ ਨੂੰ। ਉਹ ਪੁਲਿਸ ਵਾਲਾ ਕਹਿੰਦਾ ਮਾਂ ਜੀ ਤੁਸੀਂ ਕਿਸੇ ਦੀ ਉਡੀਕ ਕਰ ਰਹੇ ਹੋ? ਕਹਿੰਦੀ ਹਾਂ ਪੁੱਤ, ਮੇਰਾ ਮੁੰਡਾ ਤੇ ਮੇਰੀ ਨੂੰਹ ਮੈਨੂੰ ਲੈਣ ਆ, ਇੰਨੇ ਨਾਲ ਪੋਤਾ ਮੇਰਾ ਕੈਨੇਡਾ ਜਾਣਾ, ਉਹ ਕੋਈ ਫਾਰਮ ਫੂਰਮ ਜਾ ਕਹਿੰਦਾ ਸੀ ਭਰਾਉਣਾ, ਉਹ ਭਰਾਉਣ ਗਿਆ ਹਾਲ ਤੇ ਮੁੜਿਆ ਹੀ ਨਹੀਂ। ਉਹ ਕਹਿੰਦਾ ਕੀ ਨਾਂ ਉਹਦਾ? ਹਾਂ ਨਾਂ ਹੈ। ਕਹਿੰਦਾ ਅੱਛਾ, ਮੈਂ ਹੁਣੀ ਆਇਆ ਬੈਠੋ ਤੁਸੀਂ। ਉਹ 15-20 ਮਿੰਟ ਬਾਅਦ ਆ ਗਿਆ, ਕਹਿੰਦੇ ਮਾਂ ਜੀ ਆਹ ਨਾਂ ਸੀ, ਕੈਨੇਡਾ ਜਾਣਾ ਸੀ, ਉਹਦੀ ਘਰ ਵਾਲੀ ਦਾ ਨਾਂ ਆਹ ਸੀ, ਪੋਤੇ ਦਾ ਨਾਂ ਆ। ਕਹਿੰਦੇ ਹਾਂ ਪੁੱਤ, ਤੈਨੂੰ ਕੀ ਪਤਾ? ਕਹਿੰਦਾ ਮਾਂ ਉਹ ਤਾਂ ਕੈਨੇਡਾ ਦੀ ਕੋਈ ਫਲਾਈਟ ਜਾਂਦੀ, ਉਹ ਤਾਂ ਚਲੇ ਵੀ ਗਏ। ਕਹਿੰਦੀ ਅੱਛਾ, ਭੂਬਾ ਮਾਰ ਕੇ ਰੋਣ ਲੱਗੀ। ਉਹ ਕਹਿੰਦੀ ਆ ਤੈਨੂੰ ਕੁਛ, ਕਹਿੰਦੀ ਆ ਕੱਲ ਲਿਫਾਫਾ ਜਿਹਾ ਫੜਾ ਕੇ ਗਿਆ ਸੀ, ਜਦੋਂ ਲਿਫਾਫਾ ਫੜਾਇਆ ਸੀ ਉਹ ਚਲੇ ਗਿਆ ਸੀ ਵੀ ਮਾਂ ਸਾਡੀ ਮਜਬੂਰੀ ਹੈ, ਅਸੀਂ ਉੱਥੇ ਮੌਰਗੇਜ ਦੇਣੀ ਸੀਗੀ, ਤੇਰੀ ਨੂੰਹ ਕਹਿੰਦੀ ਤੂੰ ਮਕਾਨ ਬਚਾ ਦੇ, ਉੱਥੇ ਉਹਨੇ ਕੀ ਕਰਨਾ? ਤੇ ਤੂੰ ਕਿਉਂਕਿ ਪੜ੍ਹੀ ਲਿਖੀ ਨਹੀਂ, ਤੂੰ ਕੋਈ ਜੌਬ ਕਰ ਨਹੀਂ ਸਕਦੀ, ਅਸੀਂ ਸਵੇਰੇ ਸ਼ਾਮ ਜੌਬ ਕਰਨੀ ਹੈ। ਤੇ ਅਸੀਂ ਫਿਰ ਇਸ ਗੱਲ ਸੋਚੀ ਵੀ ਬਿਰਧ ਆਸ਼ਰਮ ਤੇਰੇ ਲਈ ਆ, ਤੈਨੂੰ 1000 ਰੁਪਈਆ ਪਾਇਆ, ਜਿਹੜਾ ਵੀ ਬੰਦਾ ਲਿਫਾਫਾ ਖੋਲੇ ਤੈਨੂੰ ਬਿਰਧ ਆਸ਼ਰਮ ਉੱਥੇ ਫ੍ਰੀ ਦੀ ਰੋਟੀ ਮਿਲਣੀ ਹੈ, ਖਾ ਲਿਆ ਕਰ। ਸੋ ਇਹ ਤਾਂ ਸਾਡਾ ਹਾਲ ਹੈ, ਅਸੀਂ ਚੌਕਲੇਟਾਂ ਜਿਹੀਆਂ ਜਿਹੜੀਆਂ ਲਿਆ ਕੇ ਦਿੰਦੇ ਹਾਂ ਫਲਾਵਰ, ਮੈਂ ਆਈ ਡੋਂਟ ਲਾਈਕ ਦਿਸ ਥਿੰਗ ਪਰਸਨਲੀ। ਤੁਸੀਂ 364 ਦਿਨ ਉਹਦੇ ਨਾਲ ਕਪੱਤ ਕਰਦੇ ਹੋ, 365 ਦਿਨ ਲੋਕ ਦਿਖਾਵੇ ਜੀ ਉੱਥੇ ਫੋਨ ਕਰਦੇ ਹੋ, ਮੈਂ ਅੱਜ ਮੰਮੀ ਨੂੰ ਫਲਾਵਰ ਦਿੱਤਾ, ਮੈਂ ਅੱਜ ਫਲਾਣੇ ਦਾ ਚੌਕਲੇਟ ਲਿਆਇਆ, ਅੱਜ ਅਸੀਂ ਬਰਾੜ ਦੇ ਲੈ ਗਏ, ਅੱਜ ਰਾਜਧਾਨੀ ਦੇ ਲੈ ਗਏ, ਅੱਜ ਅਸੀਂ ਨੈਗਰਾ ਫਾਲਸ ਲੈ ਗਏ, ਇੱਕ ਦਿਨ ਲੈ ਗਏ, ਬਾਕੀ ਦਿਨ ਕਿਉਂ ਨਹੀਂ ਲਿਆਂਦੇ? ਤੁਸੀਂ ਇੱਕ ਦਿਨ ਗਏ ਹੋ, ਆਪਣੀ ਘਰ ਵਾਲੀ ਨਾਲ ਤਾਂ ਤੁਸੀਂ ਸਾਲ ਦੇ 12 ਵਾਰੀ ਗਏ ਹੋਵੋਗੇ, ਮਾਂ ਨੂੰ ਕਿਉਂ ਨਹੀਂ ਲਿਆਂਦੇ? ਮਾਂ ਨੂੰ ਸੰਭਾਲ ਦਿਓ, ਨਿਆਣੇ ਸੰਭਾਲੀ। ਇਹ ਜਿਹੜੇ ਡਰਾਮੇਬਾਜ਼ੀ ਛੱਡ ਦਿਓ, ਜੇ ਅਸੀਂ ਜ਼ਿੰਦਗੀ 'ਚ ਕੁਛ ਬਣਨਾ ਹੈ ਨਾ ਤਾਂ ਮਾਂ ਦੀ ਇੱਜ਼ਤ ਕਰਨੀ ਸਿੱਖੋ। ਸੌਰੀ ਮੈਂ ਕਿਸੇ ਨੂੰ ਪਿੰਨ ਪੁਆਇੰਟ ਨਹੀਂ ਕੀਤਾ, ਪਰ ਹੋ ਸਕਦਾ ਕੋਈ ਮੇਰੀ ਗੱਲ ਕਹਿਣ ਨਾਲ ਸਿੱਧੇ ਰਸਤੇ ਪੈ ਜੇ। ਸੋ ਜਿਸ ਤਰ੍ਹਾਂ ਮੈਂ ਦੱਸਿਆ ਸੀ ਰਮੇਸ਼ ਜੋਧਪੁਰੀਆ ਜੀ ਬਰਨਾਲੇ ਤੋਂ ਨੇ, ਮੈਂ ਬਰਨਾਲੇ ਦੀ ਉਹ ਗੱਲ ਦੱਸੀ ਹੈ। ਸ਼ੈਰੀ ਮਠਾਡੂ ਜੀ ਸੁਣ ਰਹੇ ਨੇ, ਅਸ਼ਰ ਜੀ ਸੁਣ ਰਹੇ ਨੇ, ਜਤਿੰਦਰ ਜੀ ਸੁਣ ਰਹੇ ਨੇ, ਜਗਦੀਪ ਜੀ ਸੁਣ ਰਹੇ ਨੇ, ਜਤਿੰਦਰ ਸਪੇਨ ਤੋਂ ਸੁਣ ਰਹੇ ਨੇ, ਉਹ ਲਿਖਿਆ ਵਾ ਸਪੇਨ। ਸੋ ਸਾਰਿਆਂ ਦਾ ਬਹੁਤ 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 ਧੰਨਵਾਦ। ਜੇ ਮੈਂ ਕੋਈ ਕਹਿ ਗਿਆ ਹੋਵਾਂ, ਲਾਈਵ ਕੀਤੀ ਹੈ, ਕਾਗਜ਼ ਤਾਂ ਬੇਸ਼ੱਕ ਮੇਰੇ ਕੋਲ ਨਹੀਂ, ਪਰ ਜਦੋਂ ਮੈਂ ਬੋਲਣ ਲੱਗਦਾ ਮੈਂ ਆਪਣੇ ਜੋ ਦਿਲ ਦੀ ਆਵਾਜ਼ ਉਹ ਕਹੀ ਹੈ, ਕਿਸੇ ਨੂੰ ਮੈਂ ਪਿੰਨ ਪਾਉਣ ਨਹੀਂ ਕੀਤਾ। ਕੋਸ਼ਿਸ਼ ਕਰੀਏ ਮਾਂ ਨੂੰ ਮਾਂ ਸਮਝੀਏ, ਮਾਂ ਇੱਕ ਰੱਬ ਦਾ ਰੂਪ ਹੁੰਦੀ ਹੈ, ਸੁਣ ਲਓ ਕੀ ਲਗਾਣਾ।
ਤੂੰ ਕਿਤਨੀ ਭੋਲੀ ਹੈ ਪਿਆਰੀ ਪਿਆਰੀ ਹੈ। फूल वारी है।
Preceding program may not necessarily be those of the owner or management of WTOR radio station.
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बाशा ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशा 6472903773 6472903773।
शॉपर, जाइए तैयार। लीटास कॉस्मेटिक्स फिर से लाए हैं बड़े ब्रांड्स की बड़ी सेविंग्स वाली बड़ी सेल।
जी हाँ, वर्ल्ड फेमस ब्रांड्स के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स और भी बहुत कुछ।
80% तक की सेविंग ऑन योर फेवरेट प्रीमियम ब्रांड्स।
बस आपको आना है लीटास कॉस्मेटिक्स 135 कॉमर्स वैली ड्राइव ईस्ट मार्कम, जस्ट ऑफ हाईवे 404 एंड 407 एंड क्लोज टू 401।
सेल इज फ्रॉम April 26 टू May 18, फ्राइडे सैटरडे संडे मंडे। मदर्स डे गिफ्टिंग का भी एक्सेलेंट मौका। LisasCosmetics.com।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बाशा ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशा 6472903773 6472903773।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लॉजी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप 5196220660 या quicktrucklube.com। QTL, बिकॉज वी केयर।
हेलो
सत श्री अकाल दोस्तों, मैं तुहाडा अपना सुडी नागरा WTUR 770 AM ते रौनक पंजाब दे जरिए तुसीं सानू पिछले कोई 18 सालां तो सुनदे हो ते हुण अपना वीकडे दा समां जिहड़ा अर्ली मॉर्निंग सवेरे 8 तो 9 8 AM टू 9 AM जिहड़ा जी तुसीं मंडे टू फ्राइडे सुनिया करोगे, वीकेंड ते सैटरडे 11 to 1 ते संडे 11 to 1। ਪੰਜਾਬ ਤੋਂ ਕਿੱਥੇ ਵੱਖੋ ਵੱਖਰੇ ਸਾਡੇ ਨਾਲ ਰਿਪੋਰਟਰ ਸਾਂਝ ਪਾਇਆ ਕਰਨਗੇ ਤੇ ਇੱਥੇ ਵੀ ਆਪਾਂ ਕਰੰਟ ਇਸ਼ੂ ਜਿਹੜੇ ਵਿਸ਼ਿਆਂ ਤੇ ਗੱਲਬਾਤ ਕਰਿਆ ਕਰਾਂਗੇ। ਤੁਸੀਂ ਵੀ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਵਾਉਣਾ ਚਾਹੁੰਦੇ ਹੋ, ਬਹੁਤ ਖੁਸ਼ੀ ਹੋਵੇਗੀ। 416-303-4444 416-303-4444 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ।